ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹੱਲਾ ਪਹਿਲਾ ਸਬਦੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਿਆ ਕਿਰਤਕ ਮਾਵਣਾ ਕੋਈ ਨ ਮੇਟਣ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹਾਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਹਜ਼ੂਰ ਦੇ ਸਰੂਪ ਦੀ ਚੱਲ ਰਹੀ ਲੜੀਵਾਰ ਕਥਾ ਵਿਚ ਅੱਜ 791 ਅੰਗ ਉਪਰ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਰੁੱਠ ਕੇ ਕਿਰਪਾ ਕੀਤੀ। ਅੰਮ੍ਰਿਤ ਵੇਲੇ ਸਵੇਰੇ ਜਿੱਥੇ ਬਾਣੀ ਆਪ ਜੀ ਉਚਾਰਨ ਕਰਦੇ ਸੀ ਉਥੇ ਸ਼ਾਮ ਦੇ ਟਾਈਮ ਤੇ ਗੁਰਸਿੱਖਾਂ ਨੂੰ ਇਹਦੇ ਅਰਥ ਔਰ ਵਿਚਾਰ ਦੁਆਰਾ ਨਿਹਾਲ ਕਰਦੇ ਸੀ। ਦਮਦਮਾ ਸਾਹਿਬ ਦੀ ਧਰਤੀ ਤੇ ਗੁਰਸਿੱਖਾਂ ਦੇ ਅੰਦਰ ਬਰਕਤਾਂ ਵਰਤ ਗਈਆਂ, ਰਹਿਮਤਾਂ ਵਰਤ ਗਈਆਂ, ਚੜ੍ਹਦੀ ਕਲਾ ਹੋ ਗਈ ਔਰ ਗੁਰੂ ਸਾਹਿਬ ਨੇ ਕਥਾ ਦੀ ਰੀਤ ਪੰਥ ਦੇ ਵਿਚ ਪ੍ਰਚਲਿਤ ਕਰ ਦਿੱਤੀ ਹੈ। ਉਸੇ ਕਿਰਪਾ ਕਰਕੇ ਹੀ ਇਹ ਕਾਰਜ ਚੱਲ ਰਹੇ ਹਨ। ਸਤ ਸੰਗਤ ਜੀ, ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਹੈ, ਆਪ ਜੀ ਰਹਿਮਤ ਕਰੋ ਜੀ।
ਮਹੱਲਾ ਪਹਿਲਾ ਸਬਦ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ।
ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਜੀ ਫੁਰਮਾਨ ਕਰ ਰਹੇ ਹਨ ਕਿ ਜਿਹੜਾ ਮਨਮੁਖ ਹੈ ਕੱਲਾ ਉਪਰਲੇ ਸਲੋਕ ਨੂੰ ਨਾਲ ਲਈਏ, ਕੱਲਾ ਪੜ੍ਹਨਾ ਗੁਣਨਾ ਸਿਰਫ ਲੋਕਾਂ ਨੂੰ ਸੁਣਾਉਣਾ ਇਥੋਂ ਤੱਕ ਸੀਮਤ ਰਹਿੰਦਾ ਹੈ। ਕਹਿੰਦੇ ਉਹਨੂੰ ਸ਼ਬਦ ਦਾ ਸਵਾਦ ਨਹੀਂ ਆਉਂਦਾ, ਨਾਮ ਬਾਣੀ ਦਾ ਸਵਾਦ ਨਹੀਂ ਆਉਂਦਾ ਔਰ ਨਾਮ ਦਾ ਪ੍ਰੇਮ ਨਹੀਂ ਲੱਗਾ ਉਸ ਨੂੰ।
ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ।
ਰਸਨਾ ਤੋਂ ਫਿੱਕਾ ਬੋਲਦਾ ਕੌੜਾ ਬੋਲਦਾ ਹੈ, ਹਰ ਰੋਜ ਖੁਆਰੀ ਹੁੰਦੀ ਹੈ ਉਹਦੇ ਜੀਵਨ ਅੰਦਰ।
ਨਾਨਕ ਪਿਆ ਕਿਰਤਕ ਮਾਵਣਾ ਕੋਈ ਨਾ ਮਿਟਣ ਹਾਰ।
ਮਹਾਰਾਜ ਕਹਿੰਦੇ ਪਰ ਹੁਣ ਉਹ ਕੀ ਕਰ ਸਕਦਾ ਹੈ, ਕਿਉਂਕਿ ਉਹਦੀ ਕਿਰਤ ਦੇ ਵਿਚ ਸੁਭਾਅ ਦੇ ਵਿਚ ਗੱਲਾਂ ਪੈ ਗਈਆਂ ਹਨ। ਬਹੁਤਾ ਕਿਸੇ ਕੰਮ ਨੂੰ ਕਰੀਏ ਤੇ ਉਹ ਕਿਰਤ ਬਣ ਜਾਂਦੀ ਹੈ, ਸੁਭਾਅ ਬਣ ਜਾਂਦਾ ਹੈ। ਇਸ ਕਰਕੇ ਉਹ ਕਿਰਤ ਦੇ ਵਿਚ ਪੈ ਗਿਆ, ਉਹ ਹੀ ਕਮਾਈ ਜਾਂਦਾ ਮੁੜ ਮੁੜ ਕੇ, ਉਹ ਸੁਭਾਅ ਪੱਕ ਜਾਂਦਾ ਹੈ ਮਨੁੱਖ ਦਾ ਔਰ ਕੋਈ ਉਹਨੂੰ ਮੇਟਣ ਵਾਲਾ ਵੀ ਨਹੀਂ ਪੂਰੇ ਸਤਿਗੁਰਾਂ ਤੋਂ ਬਿਨਾ।
ਜੇ ਪ੍ਰਭ ਸਾ ਲਾਹੇ ਆਪਣਾ ਸੋ ਸੋਭਾ ਪਾਏ।
ਪਰ ਜਿਹੜੇ ਆਪਣੇ ਪ੍ਰਭੂ ਦੀ ਸਿਫਤ ਕਰਦੇ ਹਨ, ਸ਼ਲਾਘਾ ਕਰਦੇ ਹਨ, ਉਪਮਾ ਕਰਦੇ ਹਨ, ਉਹ ਮਹਾਰਾਜ ਗਰੀਬ ਨਿਵਾਜ ਜੀ ਕਹਿੰਦੇ ਹਨ ਉਹ ਸੋਭਾ ਪਾਉਂਦੇ ਉਹਦੇ ਦਰ ਤੇ।
ਹਉਮੈ ਵਿਚ ਹੋ ਦੂਰ ਕਰ ਸੱਚ ਮਨ ਵਸਾਏ।
ਅੰਦਰੋਂ ਹਉਮੈ ਨੂੰ ਦੂਰ ਕਰਕੇ ਸੱਚ ਨੂੰ ਅੰਦਰ ਵਸਾਉਂਦੇ ਤੇ ਹਉਮੈ ਦੂਰ ਹੋ ਜਾਂਦੀ ਆਪਣੇ ਆਪ।
ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ।
ਇਸ ਤਰ੍ਹਾਂ ਸੱਚਾ ਨਾਮ ਉਚਾਰਨ ਕਰਦੇ ਨੇ, ਸੱਚੀ ਬਾਣੀ ਦੇ ਰਾਹੀਂ ਗੁਣ ਉਚਾਰਨ ਕਰਦੇ ਨੇ ਔਰ ਸੱਚੇ ਸੁਖ ਨੂੰ ਪ੍ਰਾਪਤ ਕਰ ਲੈਂਦੇ ਹਨ।
ਮਿਲ ਪਿਆ ਚਰੀ ਵਿਛੁੰਨਿਆ ਗੁਰਪੁਰਖ ਮਿਲਾਏ।
ਇਸ ਤਰ੍ਹਾਂ ਗੁਰੂ ਪੁਰਖ ਜੋ ਸਮਾਇਆ ਹੋਇਆ ਚਰੀ ਵਿਛੁੰਨਿਆ, ਬੜੇ ਚਿਰ ਦੀ ਸੁਰਤੀ ਭਟਕਦੀ ਫਿਰਦੀ ਸੀ, ਪਰਤ ਕੇ ਅੰਤਰਮੁਖੀ ਹੋ ਗਈ, ਸ਼ਬਦ ਵਿਚ ਮਿਲ ਕੇ ਮਿਲਾਪ ਹੋਇਆ ਬੜੇ ਚਿਰ ਬਾਅਦ।
ਮਨ ਮੈਂ ਲਾਇਵ ਸੁਧ ਹੈ ਹਰ ਨਾਮ ਧਿਆਏ।
ਮਨ ਇਹ ਮੈਲੇ ਮਨ ਦੇ ਵਿਚ ਜਿਹੜੀ ਮੈਲ ਹੈ ਕਿਵੇਂ ਇਹ ਪਵਿੱਤਰ ਹੋਵੇ, ਕਿਹੜਾ ਤਰੀਕਾ ਹੈ? ਕਹਿਣ ਲੱਗੇ ਹਰੀ ਦਾ ਨਾਮ ਧਿਆ ਕੇ।
ਲੋਕ ਮਹੱਲਾ ਪਹਿਲਾ ਕਾਇਆ ਕੋਮਲ ਫੁੱਲ ਗੁਣ ਨਾਨਕ ਗੁਪਤ ਮਾਲ।
ਕਹਿੰਦੇ ਹਨ ਕਾਇਆ ਨੂੰ ਇਹ ਕਾਇਆ ਰੂਪੀ ਜਿਹੜਾ ਬੂਟਾ ਹੈ, ਕਾਇਆ ਕੋਮਲ ਫੁੱਲ ਗੁਣ, ਇਹਨੂੰ ਜੇ ਜਿਹੜੀਆਂ ਟਹਿਣੀਆਂ ਲੱਗ ਜਾਣ ਕੋਮਲਤਾ ਦੀਆਂ, ਨਿਮਰਤਾ ਦੇ ਫੁੱਲ ਲੱਗ ਜਾਣ, ਗੁਣਾਂ ਦੇ ਸਤ ਸੰਤੋਖ ਧਰਮ ਦਇਆ ਆਦਿਕ ਦੇ ਫੁੱਲ ਲੱਗ ਜਾਣ ਔਰ ਮਹਾਰਾਜ ਕਹਿੰਦੇ ਗੁਪ ਸਮਾਲ, ਜੇ ਇਨ੍ਹਾਂ ਨੂੰ ਇਸ ਸਾਧ ਸੰਗਤ ਜੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁੰਦ ਲਈਏ ਅਕਾਲ ਪੁਰਖ ਦੇ ਅੱਗੇ ਭੇਟ ਕਰਨ ਵਾਸਤੇ,
ਇੰਨੀ ਫੁੱਲੀ ਰੋ ਕਰੇ ਅਵਰ ਕੇ ਚੁਣੀ ਇਹ ਡਾਲ।
ਮਹਾਰਾਜ ਕਹਿੰਦੇ ਜੇ ਇਨ੍ਹਾਂ ਫੁੱਲਾਂ ਦੇ ਨਾਲ ਵਾਹਿਗੁਰੂ ਦੀ ਪੂਜਾ ਕੀਤੀ ਜਾਏ, ਜੇ ਇਨ੍ਹਾਂ ਫੁੱਲਾਂ ਦੁਆਰਾ ਉਹਦੀ ਜਿਹੜੀ ਉਪਮਾ ਕੀਤੀ ਜਾਏ, ਗੁਣ ਹੋਣ, ਕੋਮਲਤਾ ਹੋਵੇ ਅੰਦਰ, ਨਿਮਲਤਾ ਹੋਵੇ, ਤੇ ਇਹ ਮਾਲਾ ਬਣਾ ਕੇ ਜੇ ਦੇ ਦਈਏ, ਫਿਰ ਹੋਰ ਕਿਸੇ ਚੀਜ਼ ਦੀ ਲੋੜ ਕੀ ਹੈ।
ਮਹੱਲਾ ਦੂਜਾ, ਨਾਨਕ ਤਿੰਨਾ ਬਸੰਤ ਹੈ ਜਿਨ ਕਰ ਵਸਿਆ ਕੰਤ।
ਗਰੀਬ ਨਿਵਾਜ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਕਹਿਣ ਲੱਗੇ ਉਨ੍ਹਾਂ ਦੇ ਜੀਵਨ ਵਿਚ ਬਸੰਤ ਹੈ ਜਿਨ੍ਹਾਂ ਦੇ ਘਰ ਵਿਚ ਸੱਚਾ ਪਾਤਸ਼ਾਹ ਆਣ ਵਸਿਆ ਵਾਹਿਗੁਰੂ।
ਜਿਨਕੇ ਕੰਤ ਦਿਸਾ ਪੁਰੀ ਸੇ ਅਹਨਿਸ ਫਿਰੇ ਜਲੰਤ।
ਜਿਨ੍ਹਾਂ ਦੇ ਕੰਤ ਪਤੀ ਦਿਸ਼ਾ ਪੁਰੀ ਹਨ, ਭਾਵ ਜਿਹੜੇ ਰੱਬ ਨੂੰ ਕਈ ਦਿਸ਼ਾਵਾਂ ਵਿਚ ਮੰਨਦੇ ਹਨ, ਉਹ ਦਿਨ ਰਾਤ ਇਸ ਤਰ੍ਹਾਂ ਸੜਦੇ ਬਲਦੇ ਫਿਰਦੇ ਤ੍ਰਿਸ਼ਨਾ ਦੇ ਅੰਦਰ।
ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਿਗੁਰ ਬਚਨੀ।
ਆਪੇ ਬਖਸ਼ ਦਿੰਦਾ ਗੁਰੂ ਕੇ ਬਚਨਾਂ ਦੁਆਰਾ, ਗੁਰੂ ਦੁਆਰਾ ਕਿਰਪਾ ਕਰ ਦਿੰਦਾ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਬਖਸ਼ ਦਿੰਦਾ ਹੈ।
ਅਨ ਦਿਨ ਸੇਵੀ ਗੁਣ ਰਵਾ ਮਨ ਸੱਚਾ ਰਚਨੀ।
ਇਸ ਤਰ੍ਹਾਂ ਜਿਹਨੇ ਅਨ ਦਿਨ ਸੇਵੀ ਗੁਣ ਰਵਾ, ਇਹ ਇੱਛਾ ਹੁੰਦੀ ਹੈ ਗੁਰਸਿੱਖਾਂ ਦੀ ਕਿ ਦਿਨ ਰਾਤ ਉਹਦੀ ਸੇਵਾ ਕਰਦਾ ਰਵਾਂ, ਉਹਦੇ ਗੁਣ ਜਿਹੜੇ ਨੇ ਰਵਾਂ ਅੰਦਰ ਧਾਰਨ ਕਰ ਲਾਂ। ਮਨ ਸੱਚਾ ਰਚਨੀ, ਮਨ ਦੇ ਵਿਚ ਸੱਚੇ ਨਾਮ ਦੀ ਰਚਨਾ ਰਚੀ ਜਾਏ।
ਰੱਬ ਮੇਰਾ ਬੇਅੰਤ ਹੈ ਅੰਤ ਕਿਨੈ ਨ ਲਖਨੀ।
ਮੇਰਾ ਪ੍ਰਭੂ ਜਿਹੜਾ ਉਹ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ, ਅੱਜ ਤੱਕ ਕਿਸੇ ਨੇ ਉਹਦਾ ਅੰਤ ਨਹੀਂ ਪਾਇਆ।
ਸਤਿਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਨੀ।
ਇਸ ਤਰ੍ਹਾਂ ਪੂਰੇ ਸਤਿਗੁਰੂ ਜੀ ਦੀ ਚਰਨੀ ਲੱਗ ਕੇ, ਚਰਨਾਂ ਦੇ ਵਿਚ ਜੁੜ ਕੇ ਕਹਿਣ ਲੱਗੇ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਹਰ ਨਾਮ ਨਿਤ ਜਪਣੀ, ਗੁਰੂ ਕੇ ਸਿੱਖ ਹਰ ਰੋਜ਼ ਨਿਤ ਹੀ ਨਾਮ ਜਪਦੇ ਹਨ।
ਜੋ ਇੱਛਾ ਸੋ ਫਲ ਪਾਏ ਸੀ ਸਭ ਘਰੇ ਵਿਚ ਜਚਨੀ।
ਇਸ ਤਰ੍ਹਾਂ ਨਾਮ ਜਪ ਕੇ ਜੋ ਇੱਛਾ ਸੀ ਉਹ ਫਲ ਪ੍ਰਾਪਤ ਹੋ ਜਾਂਦਾ ਹੈ, ਫਲ ਪ੍ਰਾਪਤੀ ਕਰ ਲੈਂਦੇ ਗੁਰੂ ਕੇ ਸਿੱਖ, ਔਰ ਸਭ ਘਰੇ ਵਿਚ ਜਚਨੀ, ਘਰ ਹਿਰਦੇ ਦੇ ਅੰਦਰ ਇਹ ਸਾਰਾ ਜਚ ਜਾਂਦਾ ਹੈ, ਸ਼ੋਭਾ ਸਹਿਤ ਹੋ ਜਾਂਦਾ ਹੈ।
ਲੋਕ ਮਹੱਲਾ ਪਹਿਲਾ ਪਹਿਲ ਬਸੰਤ ਆਗਮਨ ਪਹਿਲਾ ਮੌਲੇ ਸੋਏ।
ਸਭ ਤੋਂ ਪਹਿਲਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਬਸੰਤ ਭਾਵੇਂ ਕਿੰਨੇ ਚਿਰ ਦੀ ਆਉਂਦੀ ਹੈ, ਪਰ ਸਭ ਤੋਂ ਪਹਿਲਾਂ ਜਿਹੜੀ ਬਸੰਤ ਦਾ ਆਗਮਨ ਸੀ ਪਰਮਾਤਮਾ, ਸਭ ਤੋਂ ਪਹਿਲਾਂ ਉਹਦੇ ਉੱਤੇ ਬਸੰਤ ਪਹਿਲੇ ਹੈ ਸੀ, ਉਹ ਬਿਨਾਂ ਬਸੰਤ ਦੀ ਰੁੱਤ ਆਉਣ ਤੋਂ ਬਿਨਾਂ ਵੀ ਖਿੜੇ ਰਹਿੰਦਾ ਹੈ, ਸਭ ਤੋਂ ਪਹਿਲਾਂ ਉਹਨੂੰ ਖੇੜਾ ਹੈ।
ਜਿਸ ਮੌਲਿਆ ਸਭ ਮੌਲੀ ਹੈ ਤਿਸਹਿ ਨ ਮੌਲੇ ਹੋ ਕੋਏ।
ਜਿਹਦੇ ਹਰੇ ਭਰੇ ਹੋਣ ਕਰਕੇ, ਜਿਹਦੀ ਜੋਤ ਦੀ ਸਤਿਆ ਹੋਣ ਕਰਕੇ ਸਭ ਮੌਲੀ ਹੈ, ਸਾਰੇ ਬਸੰਤਾਂ ਆਉਂਦੀਆਂ ਨੇ, ਫੁੱਲ ਖਿੜਦੇ ਨੇ, ਬਨਸਪਤੀ ਖਿੜਦੀ ਹੈ, ਪਰ ਉਸ ਵਾਹਿਗੁਰੂ ਨੂੰ ਹਰਾ ਕਰਨ ਵਾਲਾ ਕੋਈ ਨਹੀਂ ਹੈ।
ਮਹੱਲਾ ਦੂਜਾ ਪਹਿਲ ਬਸੰਤ ਆਗਮਨ ਤਿਸ ਕਾ ਕਰੋ ਵਿਚਾਰ।
ਪਹਿਲਾਂ ਜਿਹਦੇ ਉੱਤੇ ਬਸੰਤ ਆਈ ਹੋਈ ਸੀ, ਬਸੰਤ ਰੁੱਤ ਆਉਣ ਤੋਂ ਪਹਿਲੇ ਜਿਹਦੇ ਤੇ ਫੁੱਲ ਛਾਏ ਹੋਏ ਸਨ ਨਾਮ ਦੇ, ਕਹਿਣ ਲੱਗੇ ਆਗਮਨ ਸੀ ਬਸੰਤ ਦਾ, ਉਹਦਾ ਵਿਚਾਰ ਕਰੀਏ ਸੱਚੇ ਪਾਤਸ਼ਾਹ ਦੇ ਪਿਆਰ ਦਾ।
ਨਾਨਕ ਸੋਸਾ ਲਾਹੀ ਹੈ ਜੇ ਸਭ ਸਹਿ ਦੇ ਆਧਾਰ।
ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਸਲਾਹੀਏ, ਉਹਦੀ ਸਲੋਤਾ ਕਰੀਏ, ਜੇ ਸਾਰਿਆਂ ਦਾ ਆਸਰਾ ਹੈ ਵਾਹਿਗੁਰੂ।
ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ।
ਇਕੱਲੀਆਂ ਕਹਿਣ ਲੱਗੇ ਮਿਲਿਆ ਮਿਲਿਆ, ਇਕੱਲਾ ਇਹ ਕਹਿਣ ਨਾਲ ਵੀ ਮੈਨੂੰ ਮਿਲ ਗਿਆ ਪਰਮਾਤਮਾ ਮਿਲ ਗਿਆ ਕੋਈ ਨਹੀਂ ਮਿਲਦਾ। ਅਸਲ ਵਿਚ ਜੇ ਕੋਈ ਅੰਦਰੋਂ ਮਿਲ ਜਾਏ ਸੱਚੀ ਮੁੱਚੀ, ਮਤਲਬ ਪੂਰੀ ਤਰ੍ਹਾਂ ਇਕ ਰੂਪ ਹੋ ਜਾਏ, ਉਹਨੂੰ ਹੀ ਆਪਾਂ ਕਹਿ ਸਕਦੇ ਹਾਂ ਕਿ ਮਿਲ ਗਿਆ ਹੈ।
ਅੰਤਰ ਆਤਮਾ ਜੋ ਮਿਲੇ ਮਿਲਿਆ ਕਹੀਏ ਸੋਏ।
ਅੰਤਰ ਆਤਮੇ ਤਲ ਦੇ ਉੱਤੇ, ਅੰਦਰਲੇ ਤਲ ਤੇ ਜੇ ਕੋਈ ਮਿਲੇ, ਅਸਲ ਵਿਚ ਉਹ ਮਿਲਿਆ ਜਾਣੋ।
ਪੌੜੀ ਹਰ ਹਰ ਨਾਮ ਸਲਾਹੀਏ ਸਚਕਾਰ ਕਮਾਵੇ।
ਇਸ ਤਰ੍ਹਾਂ ਗੁਰੂ ਕਾ ਸਿੱਖ ਹਰੀ ਦਾ ਨਾਮ ਸਲਾਉਂਦਾ ਹੈ, ਹਰਾ ਭਰਾ ਕਰਨ ਵਾਲਾ ਜਿਹੜਾ ਨਾਮ ਹੈ, ਔਰ ਸੱਚੇ ਨਾਮ ਦੀ ਕਾਰ ਇਹ ਕਾਰੋਬਾਰ ਕਰਦਾ ਹੈ।
ਦੂਜੀ ਕਾਰ ਲੱਗਿਆ ਫਿਰ ਜੋਨੀ ਪਾਵੇ।
ਜੇ ਦੂਜੀ ਕਾਰ ਦੇ ਵਿਚ ਜਿਹੜੇ ਲੱਗੇ ਹੋਏ ਨੇ ਨਾਮ ਨੂੰ ਛੱਡ ਕੇ ਸੰਸਾਰ ਦੇ ਇਕੱਲੇ ਧੰਦਿਆਂ ਦੇ ਵਿਚ ਪਰਤ ਪਰਤ ਕੇ ਜੋਨੀ ਵਿਚ ਫਸਦੇ ਹਨ।
ਨਾਮ ਰਤਿਆ ਨਾਮ ਪਾਈਏ ਨਾਮੇ ਗੁਣ ਗਾਵੇ।
ਇਸ ਤਰ੍ਹਾਂ ਨਾਮ ਵਿਚ ਰੰਗੇ ਜਾ ਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ, ਔਰ ਨਾਮ ਦੁਆਰਾ ਹੀ ਗੁਣ ਗਾਇਕ ਗਾਏ ਜਾਂਦੇ ਹਨ ਵਾਹਿਗੁਰੂ ਸੱਚੇ ਪਾਤਸ਼ਾਹ ਦੇ।
ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੇ।
ਗੁਰੂ ਕੇ ਸ਼ਬਦ ਦੇ ਨਾਲ ਸਲੋਹਤਾ ਕਰਕੇ ਉਹਦੀ ਸਿਫਤ ਸਲਾਹ ਕਰਕੇ ਹਰੀ ਦੇ ਨਾਮ ਵਿਚ ਸਮਾ ਜਾਂਦੇ ਨੇ ਗੁਰਸਿੱਖ।
ਸਤਿਗੁਰ ਸੇਵਾ ਸਫਲ ਹੈ ਸੇਵੇ ਫਲ ਪਾਵੇ।
ਇਸ ਤਰ੍ਹਾਂ ਪੂਰੇ ਸਤਿਗੁਰੂ ਜੀ ਦੀ ਸੇਵਾ ਹੁਕਮ ਮੰਨਣਾ ਸਫਲ ਹੈ, ਸਿਮਰਨ ਕਰਨਾ ਸਫਲ ਹੈ, ਸੇਵਾ ਤੋਂ ਹੁਕਮ ਮੰਨਣ ਤੋਂ ਹੀ ਫਲ ਦੀ ਪ੍ਰਾਪਤੀ ਹੁੰਦੀ ਹੈ।
ਲੋਕ ਮਹੱਲਾ ਦੂਜਾ ਕਿਸੇ ਕੋਈ ਕੋਏ ਮਨ ਨਿਮਾਣੀ ਇੱਕ ਤੂੰ।
ਮਹਾਰਾਜ ਕਹਿੰਦੇ ਨੇ ਇੱਥੇ ਓਟ ਹੈ ਜਿਹੜੇ ਗੁਰਮੁਖ ਨੇ ਗੁਰਸਿੱਖ ਨੇ ਉਹਨਾਂ ਦੀ ਇੱਕੋ ਵਾਹਿਗੁਰੂ ਦੇ ਉੱਤੇ ਓਟ ਹੈ। ਕਹਿਣ ਲੱਗੇ ਕਿਸੇ ਕੋਈ ਕੋਈ ਕਿਸੇ ਦਾ ਕੋਈ ਆਸਰਾ ਹੈ ਕਿਸੇ ਦਾ ਕੋਈ ਆਸਰਾ ਹੈ ਪਰ ਸੱਚੇ ਪਾਤਸ਼ਾਹ ਮੰਝ ਨਿਮਾਣੀ ਮੈਨੂੰ ਕਮਜ਼ੋਰ ਜੀ ਨੂੰ ਇੱਕ ਤੂੰ ਇੱਕ ਤੇਰਾ ਹੀ ਆਸਰਾ ਹੈ ਜੀ।
ਕਿਉਂ ਮਰੀਜ਼ ਰੋਏ ਜਾਲਗ ਚਿਤਨਾ ਆਵਹੀ।
ਕਹਿਣ ਲੱਗੇ ਜੇ ਤੂੰ ਚਿਤਨਾ ਆਵੇ ਤੇ ਮੈਂ ਰੋ ਕੇ ਕਿਉਂ ਨਾ ਮਰ ਜਾ, ਭਾਵ ਮੈਨੂੰ ਰੋ ਰੋ ਕੇ ਮਰ ਜਾਣਾ ਚਾਹੀਦਾ ਜਿੰਨਾ ਚਿਰ ਤੂੰ ਭੁੱਲਦਾ ਹੈ।
ਮਹੱਲਾ ਦੂਜਾ ਜਾ ਸੁਖ ਤਾਂ ਸਹੁਰਾਵਿਓ ਦੁੱਖ ਪੀ ਸੰਭਾਲੇ ਹੋਏ।
ਗਰੀਬ ਨਿਵਾਜ ਦੂਜੇ ਪਾਤਸ਼ਾਹ ਜੀ ਕਹਿੰਦੇ ਹੈ ਭਾਈ ਗੁਰੂ ਕੇ ਸਿੱਖੋ ਜਿੰਨਾ ਚਿਰ ਸੁਖ ਹੈ ਉਨਾ ਚਿਰ ਰਾਵਿਓ, ਉਨਾ ਚਿਰ ਉਹਦੇ ਨਾਲ ਉਦੋਂ ਵੀ ਜੁੜੇ ਰਹੀਏ ਤੇ ਜਦੋਂ ਦੁੱਖ ਆਵੇ ਉਦੋਂ ਵੀ ਉਹਦਾ ਸਿਮਰਨ ਕਰੀਏ।
ਨਾਨਕ ਕਹੇ ਸਿਆਣੀਏ ਇਹੋ ਕੰਤ ਮਿਲਾਵਾ ਹੋਏ।
ਗਰੀਬ ਨਿਵਾਜ ਜੀ ਕਹਿੰਦੇ ਹਨ ਹੇ ਸਿਆਣੀਏ ਹੇ ਗੁਰਮੁਖ ਪਿਆਰਿਆ ਇਸ ਤਰ੍ਹਾਂ ਕੰਤ ਨੂੰ ਮਿਲੀਦਾ ਹੈ ਪਰਮੇਸ਼ਰ ਸੱਚੇ ਪਾਤਸ਼ਾਹ ਜੀ ਨੂੰ।
ਪੌੜੀ ਹੋ ਕਿਆਸਾ ਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ।
ਗਰੀਬ ਨਿਵਾਜ ਜੀ ਕਹਿੰਦੇ ਮੈਂ ਛੋਟਾ ਜਿਹਾ ਹਾਂ ਬਿਲਕੁਲ ਕੀੜਾ ਜਿਹਾ ਜੰਤ ਕਿਰਮ ਜੰਤ ਤੇਰੀ ਵਡਿਆਈ ਤਾਂ ਬਹੁਤ ਵੱਡੀ ਹੈ ਕਿਵੇਂ ਕਰ ਸਕਦਾ ਹਾਂ।
ਤੂੰ ਅਗਮ ਦਿਆਲ ਅਗਮ ਹੈ ਆਪ ਲਹਿ ਮਿਲਾਈ।
ਤੂੰ ਆਪ ਅਗਮ ਹੈ ਦਿਆਲੂ ਹੈ ਸੱਚੇ ਪਾਤਸ਼ਾਹ ਬੇਪਰਵਾਹ ਹੈ ਆਪ ਹੀ ਕਿਰਪਾ ਕਰਕੇ ਮਿਲਾ ਲੈਂਦਾ ਆਪਣੇ ਅੰਦਰ।
ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਏ।
ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਦੋਸਤ ਨਹੀਂ ਬੇਲੀ ਨਹੀਂ ਤੂੰ ਅੰਤ ਵੇਲੇ ਸਖਾ ਬਣਦਾ ਮਿੱਤਰ ਬਣ ਜਾਂਦਾ ਹੈ।
ਜੋ ਤੇਰੀ ਸਰਨਾਗਤੀ ਤਿੰਨ ਲਹਿ ਛਡਾਏ।
ਜਿਹੜੇ ਤੇਰੀ ਸ਼ਰਨ ਵਿਚ ਪੈਂਦੇ ਸੱਚੇ ਪਾਤਸ਼ਾਹ ਉਹਨਾਂ ਨੂੰ ਛਡਾ ਲੈਂਦਾ ਹੈ ਜਮਾਂ ਕੋਲੋਂ।
ਨਾਨਕ ਵੇ ਪਰਵਾਹੋ ਹੈ ਤਿਸ ਤਿਲ ਨਾ ਤਮਾਈ।
ਗਰੀਬ ਨਿਵਾਜ ਕਹਿੰਦੇ ਨੇ ਵੇ ਪਰਵਾਹ ਹੈ ਮੇਰਾ ਸੱਚਾ ਪਾਤਸ਼ਾਹ ਜਿਹਨੂੰ ਤਿਲ ਜਿੰਨੀ ਵੀ ਤਮਾ ਨੀ ਪਰਵਾਹ ਨੀ ਕਰਦਾ ਕਿਸੇ ਦੀ।
ਰਾਗ ਸੂਹੀ ਬਾਣੀ ਸ਼੍ਰੀ ਕਬੀਰ ਜੀਓ ਤਥਾ ਸਭਨਾ ਭਗਤਾ ਕੀ ਕਬੀਰ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਸ ਤੋਂ ਅੱਗੇ ਬਾਣੀ ਕਬੀਰ ਸਾਹਿਬ ਦੀ ਸ਼ੁਰੂ ਹੁੰਦੀ ਹੈ ਤਥਾ ਹੋਰ ਭਗਤਾਂ ਦੀ ਹੋਰ ਕਈ ਭਗਤ ਰਵਿਦਾਸ ਜੀ ਦੀ ਤੇ ਇਸ ਤਰ੍ਹਾਂ ਦੂਜੇ ਦੂਸਰੇ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ ਤੇ ਇੱਕ ਓਅੰਕਾਰ ਜੋ ਸਰਵ ਵਿਆਪਕ ਧੁਨੀ ਸਰੂਪ ਸਰਵ ਪ੍ਰਕਾਸ਼ਕ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ।
ਅਵਤਰ ਆਏ ਕਹਾ ਤੁਮ ਕੀ ਨਾਮ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਮਨੁੱਖ ਇੱਥੇ ਜਨਮ ਲੈ ਕੇ ਅਵਤਰ ਆਏ ਕੀ ਕੀਤਾ ਤੂੰ ਸਾਰੀ ਜ਼ਿੰਦਗੀ ਵਿੱਚ ਦੱਸ ਕਿਹੜਾ ਕਿਹੜਾ ਕੰਮ ਕਰਦੇ ਨੇ ਖਾਣ ਪੀਣ ਸੌਣ ਤੋਂ ਬਿਨਾਂ ਹੋਰ ਕੋਈ ਕੰਮ ਵੀ ਕੀਤਾ ਕਿ ਨਹੀਂ।
ਰਾਮ ਕੋ ਨਾਮ ਨਾ ਕਬਹੂ ਲੀਨਾ
ਕਦੀ ਭੁੱਲ ਕੇ ਵੀ ਮੂੰਹ ਤੋਂ ਨਾਮ ਨਹੀਂ ਜਪਿਆ ਨਿਤਨੇਮ ਨਹੀਂ ਕੀਤਾ ਤੂੰ।
ਰਾਮ ਨਾ ਜਪਹੋ ਕਵਨ ਮਤ ਲਾਗੇ
ਕਿਹੜੀ ਮਤ ਪਿੱਛੇ ਲੱਗੇ ਹੋਏ ਹੋ ਰਾਮ ਦਾ ਨਾਮ ਕਿਉਂ ਨਹੀਂ ਜਪਦੇ ਸੱਚੇ ਪਾਤਸ਼ਾਹ ਦਾ।
ਮਰ ਜਾਏਬੇ ਕੋ ਕਿਆ ਕਰੋ ਭਾਗੇ ਰਹਾਉ।
ਮਰ ਜਾਏਬੇ ਜਦੋਂ ਮਰ ਗਏ ਜਦੋਂ ਮਰੇ ਉਦੋਂ ਕੀ ਕਰੋਗੇ ਉਹਦੇ ਵਾਸਤੇ ਕੋਈ ਤਿਆਰੀ ਕੀਤੀ ਹੈ ਕਿ ਨਹੀਂ। ਅਭਾਗੇ ਹੈ ਅਭਾਗੇ ਮਨੁੱਖ
ਦੁੱਖ ਸੁਖ ਕਰਕੇ ਕੁਟੰਬ ਜੀਵਾਇਆ।
ਇਸ ਤਰ੍ਹਾਂ ਦੁੱਖ ਸੁਖ ਕਰਦਿਆਂ ਭੱਜ ਦੌੜ ਕਰਦਿਆਂ ਧੰਦੇ ਵਿਚ ਕੁਟੰਬ ਨੂੰ ਖਵਾਈ ਪਿਆਈ ਜਾਂਦਾ ਹੈ ਸਿਰਫ।
ਮਰਤੀ ਬਾਰ ਇੱਕ ਸਰ ਦੁੱਖ ਪਾਇਆ।
ਪਰ ਮਰਤੀ ਜਦੋਂ ਤੂੰ ਮਰ ਗਿਆ ਤੇ ਉਹਦੇ ਤੋਂ ਬਾਅਦ ਤੇ ਇੱਕ ਸਰ ਤੂੰ ਕੱਲੇ ਨੇ ਦੁੱਖ ਪਾਉਣਾ ਜਿਹੜੇ ਧੋਖੇ ਕਰ ਕਰਕੇ ਪਰਿਵਾਰ ਨੂੰ ਇਕੱਠੀ ਕਰਕੇ ਦੇਈ ਜਾਂਦਾ ਹੈ।
ਕੰਠ ਗਹਨ ਤਬ ਕਰਨ ਪੁਕਾਰਾ
ਜਦੋਂ ਕੰਠ ਗਹਨ ਕੰਠ ਗਲੇ ਤੋਂ ਫੜ ਲਿਆ ਜਮਾਂ ਦੂਤਾਂ ਨੇ ਆ ਕੇ ਤੇ ਫਿਰ ਕਰਨ ਪੁਕਾਰਾ ਫਿਰ ਪੁਕਾਰ ਕਰੇਗਾ ਬਚਾਉਣ ਵਾਸਤੇ।
ਕਹੇ ਕਬੀਰ ਅੱਗੇ ਤੇ ਨਾ ਸੰਭਾਰਾ।
ਕਬੀਰ ਸਾਹਿਬ ਕਹਿੰਦੇ ਨੇ ਅੱਗੇ ਤੋਂ ਪਹਿਲਾਂ ਤੂੰ ਕਿਉਂ ਨੀ ਸਿਮਰਨ ਕਰਦਾ ਪਹਿਲਾਂ ਤੂੰ ਕਿਉਂ ਨੀ ਬੰਦਗੀ ਕਰਦਾ ਤਾਂ ਕਿ ਪਹਿਲਾਂ ਹੀ ਕਾਰਜ ਸ਼ੁੱਧ ਹੋ ਜਾਏ।
ਉਹੀ ਕਬੀਰ ਜੀ ਹਰ ਹਰ ਕੰਪੈ ਬਾਲਾ ਜੀਓ।
ਇਹ ਜਿਹੜਾ ਜੀਵਨ ਹੈ ਇਹ ਉਸ ਗੁਰਮੁਖ ਦੀ ਅਵਸਥਾ ਹੈ ਜਿਹਨੂੰ ਗਿਆਨ ਆ ਗਿਆ ਹੋਸ਼ ਆ ਗਈ ਦੂਜੇ ਤੇ ਸੁੱਤੇ ਪਏ ਨੇ ਜਾਗ ਆ ਗਈ। ਕਹਿੰਦੇ ਜਿੰਦ ਜਿਹੜੀ ਕੰਬਦੀ ਹੈ ਬਾਲਾ ਜੀਓ ਭਾਵ ਅਜੇ ਜਵਾਨੀ ਨੀ ਆਈ ਵੱਡੇ ਤੇ ਕੰਮ ਨੀ ਕੀਤਾ ਪੂਰਾ ਜੀਵਨ ਥਰ ਥਰ ਕੰਬਦਾ ਹੈ
ਕਿਆ ਕਰਸੀ ਪੀਓ
ਕੁਝ ਨਹੀਂ ਜਾਣਦੀ ਕਿ ਪੀਓ ਪਰਮਾਤਮਾ ਕੀ ਕਰੇਗਾ ਅੱਗੇ ਮੇਰੇ ਨਾਲ ਕਿਉਂਕਿ ਗੁਣ ਕੋਈ ਨਹੀਂ ਹੈ ਚੰਗਾ ਕੰਮ ਨਹੀਂ ਕੀਤਾ ਕੋਈ
ਰਹਿਣ ਗਈ ਮਤ ਦਿਨ ਪੀ ਜਾਏ
ਰਹਿਣ ਤਾਂ ਚਲੀ ਗਈ ਹੈ ਭਾਵ ਕਾਲੀ ਰਾਤ ਭਾਵ ਕਾਲੇ ਵਾਲ ਤਾਂ ਖਤਮ ਹੋ ਗਏ ਨੇ ਹੁਣ ਤਾਂ ਦਿਨ ਪੀ ਜਾਏ ਕਿਤੇ ਬੁਢੇਪਾ ਵੀ ਚਿੱਟੇ ਵਾਲਾਂ ਵਾਲਾ ਟਾਈਮ ਵੀ ਇਸੇ ਤਰ੍ਹਾਂ ਹੀ ਗਵਾ ਲਈਏ
ਭਵਰ ਗਏ ਬੰਗ ਬੈਠੇ ਆਏ
ਭੌਰ ਚਲੇ ਗਏ ਭੌਰ ਭਾਵ ਕਾਲੇ ਵਾਲ ਤਾਂ ਹੁਣ ਖਤਮ ਹੋ ਗਏ ਤੇ ਬੱਗ ਬੈਠੇ ਚਿੱਟੇ ਰੰਗ ਦੇ ਬਗਲੇ ਚਿੱਟੇ ਵਾਲ ਆ ਬੈਠੇ ਹਨ
ਕਰਵੇ ਰਹੇ ਨਾ ਪਾਣੀ
ਇਹ ਤਾਂ ਕਦੀ ਸੋਚੀ ਨਹੀਂ ਸੀ ਵੀ ਸਰੀਰ ਕੱਚੇ ਘੜੇ ਵਰਗਾ ਹੈ ਇਹਦੇ ਵਿਚ ਪਾਣੀ ਨਹੀਂ ਰਹਿਣਾ ਭਾਵ ਇਹਦੇ ਕਿੰਨਾ ਕੁ ਚਿਰ ਜਿੰਦ ਰਹੇਗੀ
ਹੰਸ ਚੱਲਿਆ ਕਾਇਆ ਕੁਮਲਾਨੀ
ਜਿੱਦਣ ਇਹਦੇ ਵਿਚੋਂ ਹੰਸ ਨਿਕਲ ਗਿਆ ਕਾਇਆ ਨੇ ਕੁਮਲਾ ਜਾਣਾ ਡਿੱਗ ਪੈਣਾ ਹੈ
ਕੁਆਰ ਕੰਨਿਆ ਜੈਸੇ ਕਰਤ ਸੀ ਗਾਰਾ
ਜਿਵੇਂ ਕੋਈ ਕੁਆਰੀ ਕੰਨਿਆ ਸਰੀਰ ਤੇ ਇਕ ਵਿਆਹੀ ਹੋਈ ਵਾਲਾ ਸ਼ਿੰਗਾਰ ਕਰਕੇ ਬੈਠ ਜਾਵੇ
ਕਿਉਂ ਰਲੀਆ ਮਾਨੈ ਬਾਜ ਪਤਾਰਾ
ਪਰ ਜਿੰਨਾ ਚਿਰ ਉਹਦਾ ਪਤੀ ਨਹੀਂ ਤੇ ਵਿਆਹੀ ਨਹੀਂ ਹੋਈ ਕਹਿਣ ਲੱਗੇ ਰੰਗ ਰਲੀਆਂ ਕਿਵੇਂ ਮਾਣੇਗੀ ਭੋਗ ਕਿਵੇਂ ਮਾਣ ਸਕਦੀ ਹੈ ਬਿਨਾ ਪਤੀ ਤੋਂ
ਕਾਗ ਉਡਾਵਤ ਪੂਜਾ ਪਿਰਾਨੀ
ਇਹ ਕਾਗ ਉਡਾਵਤ ਪੂਜਾ ਪਿਰਾਨੀ ਭਾਵ ਇਹ ਪੂਜਾ ਥੱਕ ਗਈ ਹੈ ਕਾਂ ਉਡਾਉਂਦਿਆਂ ਵੀ ਕਦੋਂ ਤੂੰ ਆਵੇਗਾ ਸੱਚੇ ਪਾਤਸ਼ਾਹ ਕਦੋਂ ਮਿਲੇਗਾ ਜਿਵੇਂ ਕਾਵਾਂ ਨੂੰ ਉਡਾਉਂਦੇ ਸੀ ਵੀ ਉੱਡ ਕਾਵਾਂ ਤੂੰ ਸਿਨਿਆਂ ਲੈ ਕੇ ਆਏ ਉਹ ਗੱਲ ਕਹੀ ਹੈ ਕਹਿੰਦੇ ਬਾਹਾਂ ਥੱਕ ਗਈਆਂ ਹਨ
ਕਹੇ ਕਬੀਰ ਇਹ ਕਥਾ ਸਿਰਾਨੀ
ਇਹ ਕਥਾ ਕਹਿੰਦੇ ਇੰਜ ਲੱਗਦੀ ਵੀ ਸਿਰਾਨੀ ਹੋ ਗਈ ਲੰਘ ਹੀ ਗਈ ਜੀਵਨ ਜ਼ਿੰਦਗੀ ਇਸੇ ਤਰ੍ਹਾਂ ਗੁਜ਼ਰ ਗਈ ਤੇਰੇ ਪਿਆਰ ਤੋਂ ਬਿਨਾ
ਤੂੰ ਕਬੀਰ ਜੀਓ ਅਮਲ ਸਿਰਾਨੋ ਲੇਖਾ ਦੇ ਨਾਮ
ਇੱਥੇ ਜੋ ਜੀਵਨ ਦੇ ਵਿਚ ਕੰਮ ਕੀਤੇ ਹਨ ਇੱਥੇ ਅਮਲ ਸਿਰਾਨੋ ਜੋ ਗੁਜ਼ਰਿਆ ਹੈ ਸਮਾਂ ਉਹਦੇ ਵਿਚ ਜਿਹੜੇ ਅਮਲ ਕੀਤੇ ਹਨ ਉਹਦਾ ਲੇਖਾ ਦੇਣਾ ਪੈਣਾ ਹੈ ਤੈਨੂੰ
ਆਏ ਕਠਿਨ ਦੂਤ ਜਮ ਲੈਣਾ
ਕਠਿਨ ਦੂਤ ਜਿਹੜੇ ਜਮ ਨੇ ਲੈਣ ਆ ਗਏ ਹਨ
ਕਿਆ ਤੈ ਖੱਟਿਆ ਕਹਾ ਗਵਾਇਆ
ਉਹਨਾਂ ਆ ਕੇ ਫਿਰ ਪੁੱਛਿਆ ਦੋ ਚਾਰ ਗੱਲਾਂ ਕਰ ਲਈਆਂ ਕਈ ਵਾਰੀ ਮਿੱਤਰਤਾ ਜੀ ਵੀ ਬਣਾਉਂਦੇ ਨੇ ਤੇ ਕਈ ਬਹੁਤੇ ਸਖ਼ਤ ਹੁੰਦੇ ਨੇ ਉਹ ਕੁਝ ਵੀ ਨਹੀਂ ਬੋਲਦੇ ਕਹਿੰਦੇ ਦੱਸ ਬਈ ਸਾਰੀ ਜ਼ਿੰਦਗੀ ਕੀ ਕਰਦਾ ਰਿਹਾ ਗੱਲਾਂ ਤੋਂ ਬਿਨਾ ਕਦੀ ਨਿਤਨੇਮ ਵੀ ਕੀਤਾ ਕਿ ਨਹੀਂ ਕੀ ਖੱਟਿਆ ਤੇ ਕੀ ਗਵਾਇਆ ਹੈ ਤੂੰ
ਚਲੋ ਸ਼ਤਾਬ ਦੀਬਾਨ ਬੁਲਾਇਆ
ਚਲੋ ਸ਼ਤਾਬ ਮੈਨੇ ਜਲਦੀ ਕਰ ਜਲਦੀ ਉੱਠ ਤੇ ਦੀਵਾਨ ਵਿਚ ਬੁਲਾਇਆ ਤੈਨੂੰ ਕਚਹਿਰੀ ਵਿਚ ਧਰਮ ਰਾਜੇ ਨੇ
ਚੱਲ ਦਰਹਾਲ ਦੀਵਾਨ ਬੁਲਾਇਆ
ਚੱਲ ਦਰਹਾਲ ਉਸੇ ਵੇਲੇ ਇਹ ਨੇ ਵੀ ਮੈਂ ਕਮੀਜ਼ ਪਾ ਲਾਂ ਦੂਜੀ ਨੂੰ ਵੱਟ ਪਏ ਹੋਏ ਨੇ ਪ੍ਰੈਸ ਵਾਲੀ ਪਾ ਲੈਣ ਦਿਓ ਉਹ ਨਹੀਂ ਮੰਨਦੇ ਇਸ ਗੱਲ ਨੂੰ ਕਹਿੰਦੇ ਜਿਹੜੀ ਭਾਵੇਂ ਜੋ ਮਰਜ਼ੀ ਪਾਇਆ ਤੁਰ ਪਾ ਉੱਠ ਕੇ ਦਰਹਾਲ ਉਸੇ ਵੇਲੇ ਦੀਵਾਨ ਵਿਚ ਤੈਨੂੰ ਬੁਲਾਇਆ ਹੈ
ਫੁਰਮਾਨ ਦਰਗਾਹ ਕਾ ਆਇਆ
ਅਸਲ ਵਿਚ ਰੱਬ ਦਾ ਫੁਰਮਾਨ ਆ ਗਿਆ ਉਤੋਂ ਦਰਗਾਹ ਦੇ ਵਿਚੋਂ
ਰਹਾਓ ਕਰੋ ਅਰਦਾਸ ਗਾਵ ਕਿਛ ਬਾਕੀ
ਹੁਣ ਉਹ ਜਿਹੜਾ ਬੰਦਾ ਸੀ ਨਾ ਉਹ ਦਫ਼ਤਰ ਵਿਚ ਲੱਗਾ ਹੋਇਆ ਸੀ ਪਟਵਾਰੀ ਤੇ ਉਹ ਪਿੰਡਾਂ ਦੇ ਵਿਚੋਂ ਮਾਮਲਾ ਕਰਾਉਂਦਾ ਸੀ ਉਰਾਂ ਪਰਾਂ ਇਸ ਤਰ੍ਹਾਂ ਵੱਡੀਆਂ ਲੈਂਦਾ ਸੀ ਉਹਨੇ ਜਮਾਂ ਨੂੰ ਸੋਚਿਆ ਵੀ ਇਹ ਕਿਹੜੀ ਗੱਲ ਏ ਬੜੀ ਸਾਰੀ ਉਮਰ ਲੰਘ ਗਈ ਲੋਕਾਂ ਨੂੰ ਪੈਸੇ ਦੇ ਕੇ ਬੁੱਧੂ ਬਣਾਉਂਦਿਆਂ ਨੂੰ ਇਹਨਾਂ ਨੂੰ ਆਪਾਂ ਰਿਸ਼ਵਤ ਦੇ ਕੇ ਰਾਤ ਰੱਖੀਏ ਤੇ ਨਾਲੇ ਰਾਤ ਸੇਵਾ ਪਾਣੀ ਕਰਾਂਗੇ ਕੋਈ ਮਾਲਿਸ਼ ਕਾਵਾਂਗੇ ਇਹਨਾਂ ਨੂੰ ਤੇ ਨਾਲੇ ਇਹਨਾਂ ਨੂੰ ਆਪਣਾ ਕਾਬੂ ਕਰ ਲੈਂਦੇ ਹਾਂ ਉਹ ਕਹਿੰਦੇ ਕਰੋ ਅਰਦਾਸ ਕਹਿੰਦੇ ਅਰਦਾਸ ਕਰਨਾ ਕੁਝ ਪਿੰਡ ਰਹਿ ਗਏ ਨੇ ਮਾਮਲਾ ਅਜੇ ਪੈਸੇ ਲੈਣੇ ਨੇ ਮੈਂ ਕਈਆਂ ਕੋਲੋਂ ਲੈ
ਆਵਾਂ ਅੱਜ
ਦੀ ਰਾਤ ਤੁਸੀਂ ਇੱਥੇ ਹੀ ਰਹੋ ਤੇ ਅੱਜ ਦੇ ਰਾਤੋ ਰਾਤ ਪੈਸੇ ਇਕੱਠੇ ਕਰ ਲਾਂਗਾ
ਘਰ ਚ ਤੁਮਾਰਾ ਸਾਰੋ
ਤੇ ਵਿਚੋਂ ਦਿੱਤਾ ਤੇ ਰਿਸ਼ਵਤ ਦਾ ਲਾਲਚ ਸੀ ਨਾ ਵੀ ਪੈਸਿਆਂ ਦੀ ਗੱਲ ਚੱਲੇਗੀ ਸਿੱਧਾ ਤਿਆਗ ਨਹੀਂ ਸੀ ਸਕਦਾ ਉਹ ਤਗੜੇ ਬੜੇ ਡੰਡੇ ਬੜੇ ਵੱਡੇ ਫੜੇ ਹੋਏ ਸੀ ਉਹਨਾਂ ਨੇ ਵੀ ਕਿਤੇ ਸਿੱਧਾ ਕਹਿਤਾ ਵੀ ਲੈ ਲੋ ਰਿਸ਼ਵਤ ਤੇ ਦੋ ਡੰਡੇ ਮਾਰਨ ਮੂੰਹ ਦੇ ਉੱਤੇ ਉਹ ਹਿਸਾਬ ਨਾਲ ਵਲ ਕੇ ਗੱਲ ਕੀਤੀ ਉਹਨੇ ਕਹਿਣ ਲੱਗੇ ਉਹ ਜਿਹੜੇ ਪੈਸੇ ਇਕੱਠੇ ਕਰਾਂਗਾ ਕਿਛ ਵੀ ਖਰਚ ਤੁਮਹਾਰਾ ਸਾਰੋ ਉਹਦੇ ਵਿਚੋਂ ਤੁਹਾਡਾ ਵੀ ਖਰਚਾ ਪਾਣੀ ਜੇਬ ਖਰਚਾ ਕੱਢ ਦਿਆਂਗਾ
ਧੰਨਵਾਦ ਸਰਾਏ ਗੁਜ਼ਾਰੋ
ਤੇ ਰਾਤ ਆਪਾਂ ਤੁਰਾਂਗੇ ਤੇ ਸਵੇਰ ਦੀ ਜਿਹੜੀ ਨਵਾਜ਼ ਉਹ ਮੈਂ ਰਾਹ ਵਿਚ ਪੜ ਲਾਂਗਾ ਰਾਹ ਵਿਚ ਸਰਾਂ ਆਵੇਗੀ ਨਾ ਜਿਹੜੀ ਪਰਲੋਕ ਵਿਚ ਜਾਣਾ ਤੇ ਉਥੇ ਰਾਹ ਵਿਚ ਜਿਹੜੀ ਨਮਾਜ਼ ਕਰ ਲਾਂਗਾ ਭਾਵ ਸਵੇਰੇ ਟਾਈਮ ਨਾਲ ਤੁਰ ਪਾਂਗੇ
ਸਾਧ ਸੰਗ ਜਾ ਕੇ ਹਰ ਰੰਗ ਲਾਗਾ
ਪਰ ਇਹ ਗੱਲਾਂ ਉਹ ਕਿੱਥੇ ਮੰਨਦੇ ਸੀ ਉਹਨਾਂ ਕਿਹਾ ਵੀ ਹੁਣੇ ਚੱਲ ਇਹ ਨਹੀਂ ਹੁਣ ਚੱਲਦੀਆਂ ਗੱਲਾਂ ਇੱਥੇ ਕੋਈ ਦਲੀਲ ਅਪੀਲ ਨਹੀਂ ਚੱਲਦੀ ਉਹਨਾਂ ਨੇ ਅੱਗੇ ਲਾ ਲਿਆ ਉਹ ਕਹਿੰਦੇ ਸਾਧ ਸੰਗ ਜਾ ਕੋ ਹਰ ਰੰਗ ਲਾਗਾ ਜਿਨ੍ਹਾਂ ਨੂੰ ਇੱਥੇ ਸਾਧ ਸੰਗ ਸਾਧ ਸੰਗਤ ਵਿਚ ਹਰੀ ਦਾ ਨਾਮ ਦਾ ਰੰਗ ਪਿਆਰ ਲੱਗਾ ਹੋਇਆ ਹੈ।
ਧਨ ਧਨ ਸੋ ਜਨ ਪੁਰਖ ਸੁਭਾਗਾ,
ਉਹ ਧਨ ਹੈ ਪੁਰਖ, ਉਹ ਧਨ ਜਿਨ੍ਹੇ ਜਿਹਦੇ ਵੱਡੇ ਭਾਗਾਂ ਵਾਲਾ ਹੈ।
ਓਤ ਜਨ ਸਦਾ ਸੁਹੇਲੇ,
ਇਹ ਉਹ ਜਾਮੀ ਮਨ ਨੂੰ ਕਹਿ ਰਹੇ ਨੇ, ਉਹ ਇਧਰ ਵੀ ਤੇ ਉਹਦੇ ਅੱਗੇ ਸਾਰੇ ਥਾਵਾਂ ਤੇ ਬਹੁਤ ਹੀ ਸੁਖੀ ਰਹਿੰਦੇ ਹਨ।
ਜਨਮ ਪਦਾਰਥ ਜੀਤ ਅਮੋਲੇ,
ਉਹਨਾਂ ਨੇ ਜਨਮ ਪਦਾਰਥ ਅਮੋਲਕ ਜਿਹੜਾ ਹੈ ਜਿੱਤ ਲਿਆ ਹੈ।
ਜਾਗਤ ਸੋਇਆ ਜਨਮ ਗਵਾਇਆ,
ਇੱਥੇ ਤਾਂ ਗੁਰੂ ਤੋਂ ਬਿਨਾਂ ਜਾਗਦੇ ਹੀ ਸੁੱਤਾ ਪਿਆ ਸੀ ਮਨੁੱਖ, ਕਹਿੰਦੇ ਆਪਣਾ ਜਨਮ ਗਵਾ ਲਿਆ ਉਸਨੇ।
ਮਾਲ ਧਨ ਜੋੜਿਆ ਭਇਆ ਪਰਾਇਆ,
ਜਿਹੜਾ ਮਾਲ ਧਨ ਜੋੜਿਆ ਸੀ ਉਹ ਪਰਾਇਆ ਹੋ ਗਿਆ ਇੱਕ ਪਲ ਦੇ ਵਿੱਚ।
ਕਹੋ ਕਬੀਰ ਤੇਈ ਨਰ ਭੁੱਲੇ,
ਕਬੀਰ ਸਾਹਿਬ ਕਹਿੰਦੇ ਨੇ ਉਹ ਨਰ ਭੁੱਲ ਗਏ ਨੇ ਅਸਲੀ ਕਾਰਜ ਤੋਂ।
ਖਸਮ ਵਿਸਾਰ ਮਾਟੀ ਸੰਗ ਰੁਲੇ,
ਇਸ ਤਰ੍ਹਾਂ ਖਸਮ ਨੂੰ ਭੁਲਾ ਕੇ ਮਿੱਟੀ ਵਿੱਚ ਰੁਲ ਗਏ।
ਸੂਹੀ ਕਬੀਰ ਜੀਓ ਲਲਿਤ, ਥਾਕੇ ਨੈਣ ਸਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ।
ਕਬੀਰ ਜੀ ਦੀ ਸੂਹੀ ਲਲਿਤ ਮਿਲਾ ਕੇ ਬਣਾਇਆ ਹੋਇਆ ਰਾਗਣੀਆਂ ਨੇ ਦੋਵੇਂ, ਇਨ੍ਹਾਂ ਨੂੰ ਇਕੱਠੇ ਕਰਕੇ ਉਨ੍ਹਾਂ ਨੇ ਲਲਿਤ ਭਾਵ ਮਿੱਠੀ ਰਾਗਣੀ ਹੈ, ਇਹਦੇ ਵਿਚ ਲਲਿਤ ਜਿਹੜੀ ਰਾਗਮਾਲਾ ਵਿਚ ਵੀ ਆਉਂਦੀ ਹੈ। ਤਾਂ ਇੱਥੇ ਕਹਿੰਦੇ ਥਾਕੇ ਨੈਣ, ਅੱਖਾਂ ਵੇਖ ਵੇਖ ਕੇ ਥੱਕ ਗਈਆਂ ਤੇ ਹੁਣ ਨਜ਼ਰ ਕਮਜ਼ੋਰ ਪੈ ਗਈ, ਬੁੱਢੇ ਹੋ ਗਏ। ਸਰਵਣ ਨਿੰਦਿਆ ਸੁਣ ਸੁਣ ਕੇ ਤੇ ਆਪਣੀ ਉਸਤਤ ਸੁਣ ਸੁਣ ਕੇ ਥੱਕ ਗਏ ਹਨ, ਤੇ ਸੁੰਦਰ ਕਾਇਆ ਜਿਹੜੀ ਥੱਕ ਗਈ, ਬੁਢੇਪਾ ਆ ਗਿਆ ਹੈ।
ਜਰਾ ਹਾਕ ਦੀ ਸਭ ਮਤ ਥਾਕੀ, ਇਕ ਨਾ ਥਾਕ ਸਮਾਇਆ।
ਜਰਾ ਹਾਕ ਦੀ, ਹਾਕ ਮੈਨੇ ਆਵਾਜ਼ ਮਾਰਨੀ, ਜਰਾ ਮੈਨੇ ਬੁਢੇਪਾ, ਬੁਢੇਪੇ ਨੇ ਆਵਾਜ਼ ਮਾਰੀ ਬੇ ਹੋ ਜਾ ਤਗੜਾ, ਮੈਂ ਆ ਗਿਆ ਹੁਣ ਤੇਰੀ ਸਮਾਪਤੀ ਕਰ ਦੇਣੀ। ਜਰਾ ਹਾਕ ਦੀ ਦਿੱਤੀ ਆਵਾਜ਼ ਦਿੱਤੀ ਹੈ, ਸਭ ਮਤ ਥਾਕੀ, ਜਿਹੜੀ ਮਤ ਸੀ ਜਿਹੜੀ ਚਲਾਕੀ ਸੀ ਉਹ ਵੀ ਥੱਕ ਗਈ, ਅਕਲ ਕੋਈ ਨੀ ਆਉਂਦੀ, ਯਾਦ ਕੋਈ ਨੀ ਰਹਿੰਦਾ, ਭੁੱਲ ਜਾਂਦਾ ਚੇਤਾ, ਤੇ ਘਰਦਿਆਂ ਨੇ ਵੀ ਕਹਿ ਦਿੱਤਾ ਵੀ ਸਤਰਿਆ ਬਤਰਿਆ ਗਿਆ ਜੀ, ਮੰਜੀ ਬਾਹਰ ਡਾਓ ਕਿਸੇ ਪਾਸੇ ਸਾਈਡ ਤੇ ਉਹ ਜਿੰਨੀ ਜਲਦੀ ਹੋ ਸਕੇ ਦਾ ਕੰਮ ਨਿਬੇੜੋ। ਉਹਨਾਂ ਨੇ ਕਿਹਾ ਸਭ ਮਤ ਥਾਕੀ, ਕਹਿੰਦੇ ਏਕ ਨਾ ਥਾਕ ਸਮਾਇਆ, ਪਰ ਉਹਦੇ ਮਨ ਦੇ ਵਿੱਚੋਂ ਅਜੇ ਮਾਇਆ ਦੀ ਲਾਲਸਾ ਨਹੀਂ ਥੱਕੀ।
ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ,
ਇਹ ਕਮਲੇ ਮਨੁੱਖ ਤੂੰ ਗਿਆਨ ਵਿਚਾਰ ਨਹੀਂ ਪ੍ਰਾਪਤ ਕੀਤਾ, ਗਿਆਨ ਦਾ ਰਤਨ ਨਹੀਂ ਤੈਨੂੰ ਮਿਲਿਆ।
ਵਿਰਥਾ ਜਨਮ ਗਵਾਇਆ ਰਹਾਉ,
ਆਪਣਾ ਜਨਮ ਤੂੰ ਵਿਰਥਾ ਵਿਰਥ ਵਿਚ ਹੀ ਗਵਾ ਲਿਆ ਹੈ।
ਜਬ ਲਗ ਪ੍ਰਾਣੀ ਤਿਸੈ ਸਰੇ ਵਹੋ, ਜਬ ਲਗ ਘਟ ਮਹਿਸਾਸਾ।
ਇਹ ਪ੍ਰਾਣੀ ਜਿੰਨਾ ਚਿਰ ਤੁਹਾਡੇ ਸਰੀਰ ਦੇ ਵਿਚ ਸਵਾਸ ਚੱਲਦੇ ਨੇ, ਤਿਸ ਵਾਹਿਗੁਰੂ ਨੂੰ ਸਰੇਵੋ, ਸਿਮਰਨ ਕਰੋ, ਉਹਦਾ ਨਿਤਨੇਮ ਕਰੋ।
ਜੇ ਕਟ ਜਾਏ ਤਾਂ ਭਾਉ ਨਾ ਜਾਸੀ, ਹਰ ਕੇ ਚਰਨ ਨਿਵਾਸਾ।
ਜੇ ਸਰੀਰ ਚਲਾ ਵੀ ਗਿਆ ਤੇ ਪ੍ਰੇਮ ਨਹੀਂ ਜਾਏਗਾ, ਜੇ ਤੁਸੀਂ ਇੱਥੇ ਪ੍ਰੇਮ ਕੀਤਾ ਉਸ ਵਾਹਿਗੁਰੂ ਨੇ, ਤੇ ਹਰ ਕੇ ਚਰਨਾਂ ਦੇ ਵਿਚ ਤੁਹਾਡਾ ਨਿਵਾਸ ਹੋ ਜਾਏਗਾ ਵਾਹਿਗੁਰੂ ਦੇ।
ਕੋ ਸ਼ਬਦ ਵਸਾਵੇ ਅੰਤਰ, ਚੁੱਕੇ ਕਿਸੇ ਪਿਆਸਾ।
ਜਿਸ ਗੁਰਮੁਖ ਦੇ ਅੰਦਰ ਸ਼ਬਦ ਵਸਾ ਦਿੰਦਾ, ਨਾਮ ਦੀ ਦਾਤ ਵਸਾ ਦਿੰਦਾ ਹੈ, ਉਹਦੀ ਪਿਆਸ ਤ੍ਰਿਸ਼ਨਾ ਦੀ ਖਤਮ ਹੋ ਜਾਂਦੀ ਹੈ।
ਹੁਕਮੈ ਬੂਝੈ ਚੌਪੜ ਖੇਲੈ, ਮਨ ਜਿਨ ਢਾਲੇ ਪਾਸਾ।
ਗੁਰੂ ਦਾ ਹੁਕਮ ਮੰਨਦਾ ਗੁਰੂ ਕਾ ਸਿੱਖ, ਚੌਪੜ ਦੀ ਖੇਡ ਜ਼ਿੰਦਗੀ ਦੀ ਖੇਡਦਾ ਖੇਡਦਾ ਪਾਸੇ ਢਾਲਦਾ ਜਿੱਤ ਜਾਂਦਾ ਹੈ।
ਜੋ ਜਨ ਜਾਣ ਭਜਹਿ ਅਭਗਤ ਕਉ, ਤਿਨਕਾ ਕਛੂ ਨਾ ਨਾਸਾ।
ਜਿਹੜੇ ਜਾਣ ਕੇ, ਜਿਹੜੇ ਮਨੁੱਖ ਅਭਗਤ ਭਾਵ ਜਿਹੜਾ ਨਾਸ਼ ਨਹੀਂ ਹੁੰਦਾ, ਸਦਾ ਕਾਇਮ ਰਹਿੰਦਾ ਹੈ, ਭਜਦੇ ਹਨ ਪਰਮੇਸ਼ਰ ਨੂੰ ਅਵਿਅਕਤ ਜਾਣ ਕੇ, ਕਹਿਣ ਲੱਗੇ ਉਹਨਾਂ ਦਾ ਕੋਈ ਨਾਸ ਨਹੀਂ ਹੁੰਦਾ, ਸਦਾ ਕਾਇਮ ਰਹਿੰਦੇ ਹਨ ਬ੍ਰਹਮ ਗਿਆਨੀ।
ਕਹੋ ਕਬੀਰ ਤੇ ਜਨ ਕਬੋ ਨਾ ਹਾਰਹੇ, ਢਾਲ ਜੋ ਜਨ ਹੈ ਪਾਸਾ।
ਕਬੀਰ ਸਾਹਿਬ ਕਹਿੰਦੇ ਨੇ ਐਸੇ ਜਨ ਗੁਰੂ ਕੇ ਪਿਆਰੇ ਕਦੀ ਨਹੀਂ ਹਾਰਦੇ, ਜਿਹੜੇ ਇਹ ਜ਼ਿੰਦਗੀ ਦੀ ਖੇਡ ਵਿਚ ਵਿਕਾਰਾਂ ਨੂੰ ਹਰਾਉਣ ਲਈ ਪਾਸਾ ਢਾਲਣਾ ਜਾਣਦੇ ਹਨ।
ਤੂੰ ਲਲਿਤ ਕਬੀਰ ਜੀਓ, ਏਕ ਕੋਟ ਪੰਜ ਸਿੱਖ ਦਾਰਾ, ਪੰਚੇ ਮਾਗ ਹੈ ਹਾਲਾ।
ਇਕ ਕੋਟ ਹੈ ਕਿਲਾ ਸਰੀਰ, ਤੇ ਪੰਜ ਇਹਦੇ ਸਿੱਖਦਾਰ ਚੌਧਰੀ ਬਣੇ ਬੈਠੇ ਹਨ, ਪੰਜ ਕਾਮ ਕਰੋ ਲੋ ਮੋਹੰਕਾਰ, ਤੇ ਮਹਾਰਾਜ ਕਹਿੰਦੇ ਪੰਚੇ ਮੰਗ ਹੈ ਹਾਲਾ। ਹਾਲਾ ਮੈਨੇ ਹਲ ਦੇ ਉਤੋਂ ਮਾਮਲਾ ਮੰਗਣਾ, ਪੰਜੇ ਦੇ ਪੰਜੇ ਵਿਕਾਰ ਜਿਹੜੇ ਨੇ ਮਾਮਲਾ ਮੰਗਦੇ ਹਨ।
ਜਿਵੇਂ ਨਾਹੀ ਮੈਂ ਕਿਸੀ ਕੀ ਬੋਏ, ਐਸਾ ਦਿਨ ਦੁਖਾਲਾ।
ਤੇ ਕਬੀਰ ਜੀ ਕਹਿੰਦੇ ਮੈਂ ਕਿਹੜਾ ਇਨ੍ਹਾਂ ਦੀ ਜ਼ਮੀਨ ਬੀਜੀ ਹੋਈ ਏ, ਭਾਵ ਮੈਂ ਇਨ੍ਹਾਂ ਤੋਂ ਲਿਆ ਹੀ ਕੁਝ ਨਹੀਂ, ਕਦੀ ਕੁਝ ਇਨ੍ਹਾਂ ਦੀ ਵਰਤੋਂ ਹੀ ਨਹੀਂ ਕੀਤੀ, ਇਨ੍ਹਾਂ ਦੇ ਪ੍ਰਭਾਵ ਥੱਲੇ ਨਹੀਂ ਆਇਆ, ਜਾਂ ਤੇ ਮੈਂ ਇਨ੍ਹਾਂ ਵਿਚੋਂ ਕਿਸੇ ਦਾ ਗੁਲਾਮ ਹੋਵਾਂ ਨਾ। ਤੇ ਕਬੀਰ ਸਾਹਿਬ ਤੇ ਗੁਲਾਮ ਨੀ, ਨਾ ਕਾਮ ਦੇ ਨਾ ਕ੍ਰੋਧ ਦੇ। ਕਹਿਣ ਲੱਗੇ ਦੱਸੋ ਫਿਰ ਇਨ੍ਹਾਂ ਨੂੰ ਮੈਂ ਦਿਆਂ ਕਿਉਂ ਕੁਝ, ਕਿਉਂਕਿ ਜਦੋਂ ਮੈਂ ਇਨ੍ਹਾਂ ਤੋਂ ਲਿਆ ਹੀ ਕੁਝ ਨਹੀਂ, ਇਹ ਦੇਣਾ ਤੇ ਫਿਰ ਦੁਖਾਲਾ ਬੜਾ ਦੁਖ ਵਾਲਾ ਹੋਵੇਗਾ, ਮੈਂ ਨਹੀਂ ਦੇਣਾ ਇਹਨਾਂ ਨੂੰ ਕੁਝ।
ਲੋਗਾ ਮੋਕੋ ਨੀਟ ਦੱਸੇ ਪਟਵਾਰੀ,
ਇਹ ਹਰੀ ਦੇ ਲੋਗੋ ਸੰਤ ਜਨੋ ਗੁਰੂ ਕੇ ਪਿਆਰਿਓ, ਇਹ ਜਿਹੜੇ ਪਟਵਾਰੀ ਨੇ ਨਾ ਮਾਮਲਾ ਲੈਣ ਵਾਲੇ ਵਿਕਾਰ ਜਿਹੜੇ ਨੇ, ਇਹ ਨਿਤ ਮੈਨੂੰ ਡੰਗ ਮਾਰਦੇ ਤੰਗ ਕਰਦੇ ਹਨ।
ਉਪਰ ਪੂਜਾ ਕਰ ਮੈਂ ਗੁਰਪਹਿ ਪੁਕਾਰਿਆ,
ਉਪਰ ਬਾਹਾਂ ਕਰਕੇ ਮੈਂ ਅਰਦਾਸ ਕੀਤੀ ਸੱਚੇ ਸਤਿਗੁਰੂ ਜੀ ਦੇ ਕੋਲ ਪੁਕਾਰ ਕੀਤੀ ਹੈ,
ਰਹੋ ਲਿਆ ਉਬਾਰੇ ਰਹਾਓ,
ਉਹਨੇ ਮੈਨੂੰ ਉਭਾਰ ਲਿਆ, ਉੱਚਾ ਕਰ ਲਿਆ, ਬਚਾ ਲਿਆ ਹੈ।
ਨੌਡਾ ਡੀ ਦਸ ਮੁਨਸਬ ਢਾ ਵਹੇ, ਰਈਅਤ ਬਸਨ ਨਾ ਦੇਹੇ।
ਨੌ ਡਾਢੀ, ਨੌ ਡਾਢੇ ਜਿਹੜੇ ਨੇ ਡੰਡਿਆਂ ਵਾਲੇ, ਨੌ ਦੁਆਰੇ ਜਿਹੜੇ ਨੇ, ਕਹਿੰਦੇ ਦਸ ਮੁਨਸਫ, ਇਹ ਜਿਹੜੇ ਦਸ ਵਿਚ ਮੁਨਸਫ ਸਮਝੌਤਾ ਕਰਾਉਣ ਵਾਲੇ, ਪੰਜ ਗਿਆਨ ਇੰਦਰੇ ਤੇ ਪੰਜ ਕਰਮ ਇੰਦਰੇ ਧਾਵੈ, ਇਹ ਬੜੇ ਸਰੀਰ ਦੇ ਵਿਚ ਭੱਜਦੇ ਨੇ। ਨੌ ਇੰਦਰੇ, ਪੰਜ ਕਾਮ ਕ੍ਰੋਧ ਲੋ, ਜੋ ਵੀ ਇਹ ਸਾਰੀ ਪਾਰਟੀ ਤੁਰੀ ਫਿਰਦੀ, ਅੰਦਰ ਭੱਜੀ ਫਿਰਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਈਅਤ ਬਸਨ ਨਾ ਦੇ, ਰਈਅਤ ਮੈਨੇ ਪਰਜਾ ਹੁੰਦੀ ਏ, ਤੇ ਇੱਥੇ ਰਈਅਤ ਦੇ ਅਰਥ ਨੇ ਜਿਹੜੇ ਗੁਣ ਨੇ ਬੰਦੇ ਦੇ ਅੰਦਰ, ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ, ਇਹ ਰਈਅਤ ਜਿਹੜੀ ਹੈ ਉਹਨੂੰ ਵਸਣ ਨਹੀਂ ਦਿੰਦੇ ਆਰਾਮ ਨਾਲ।
ਚੋਰੀ ਪੂਰੀ ਮਾਪਹਿ ਨਾਹੀ, ਬਹੁ ਬਿਸਟਾਲਾ ਲੇਹੀ,
ਇਹ ਜਿਹੜੇ ਪਟਵਾਰੀ ਨੇ ਨਾ ਡੋਰੀ ਨਹੀਂ ਪੂਰੀ ਮਾਪਦੇ। ਤੁਸੀਂ ਕਈ ਵਾਰੀ ਵੇਖਿਆ ਹੋਣਾ ਪਟਵਾਰੀ ਜ਼ਮੀਨ ਮਿਲਣਾ ਉਹਨਾਂ ਤੇ, ਉਹ ਡੋਰੀ ਸੰਗਲੀ ਜੀ ਲੈ ਕੇ ਆਉਂਦੇ ਨੇ, ਉਹਨੂੰ ਜ਼ਰੀਫ ਕਹਿੰਦੇ ਨੇ, ਜ਼ਰੀਫ। ਇਹ ਕਹਿੰਦੇ ਡੋਰੀ ਪੂਰੀ ਮਾਪੈ ਨਾਹੀ, ਉਹ ਉਹਨਾਂ ਦੇ ਹੱਥ ਵਿਚ ਹੁੰਦਾ, ਜਿੱਥੇ ਨਿਸ਼ਾਨੀ ਗੱਡਦੇ ਨੇ ਉੱਥੇ ਵੱਟ ਪਾਉਣੀ ਪੈਂਦੀ ਏ, ਤੇ ਜਿਹੜਾ ਰਿਸ਼ਵਤ ਦੇਦਾ ਉਹਦੀ ਜ਼ਮੀਨ ਵਧਾ ਦਿੰਦੇ ਨੇ, ਤੇ ਜਿਹੜਾ ਨਾ ਦੇਵੇ ਉਹਦੀ ਘਟਾ ਦਿੰਦੇ ਨੇ। ਬੇਈਮਾਨ ਹੁੰਦੇ ਨੇ ਬਹੁਤ ਸਾਰੇ। ਇਹ ਕਹਿੰਦੇ ਨੇ ਕਬੀਰ ਜੀ ਵੀ ਜਿਹੜੇ ਪੰਜ ਸੱਤ ਵਿਕਾਰ ਆ ਜਿਹੜੇ ਦਸ ਪੰਦਰਾਂ ਜੇ ਤੁਰੇ ਫਿਰਦੇ ਨੇ ਵਿਚ, ਇਹ ਕਹਿੰਦੇ ਡੋਰੀ ਪੂਰੀ ਮਾਪੈ ਨਾਹੀ, ਉਹ ਪੂਰੀ ਤਰ੍ਹਾਂ ਨਿਆ ਨਹੀਂ ਕਰਦੇ, ਤੇ ਬਹੁ ਵਿਸਟਾਲਾ ਲੇਹੀ, ਬੜੀ ਰਿਸ਼ਵਤ ਖੋਰ ਨੇ ਤੇ ਬੜੀ ਰਿਸ਼ਵਤ ਲੈਂਦੇ ਹਨ।
ਮਹਤਰ ਘਰ ਇਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ,
ਕਹਿੰਦੇ ਨੇ ਫਿਰ ਇਹਨਾਂ ਤੋਂ ਬਚਣ ਵਾਸਤੇ 72 ਘਰ, 72 ਘਰ ਮੈਨੇ ਸਰੀਰ ਦੇ ਵਿਚ 72 ਨਾੜੀਆਂ ਨੇ, ਕਹਿੰਦੇ ਨੇ ਮੋਟੀਆਂ, 72 ਖਾਨੇ ਨੇ, 70 ਤੇ 2 72 ਬਣਦੇ ਨੇ ਮੋਟੀਆਂ, ਤੇ ਬਰੀਕ ਗਿਣੋ ਤੇ 72,000 ਨਾੜੀਆਂ ਨੇ ਦੇ ਸਰੀਰ ਦੇ ਅੰਦਰ। ਇਕ ਪੁਰਖ ਸਮਾਇਆ, ਇਹਨਾਂ ਸਾਰੀਆਂ ਨਾੜੀਆਂ ਦੇ ਵਿਚ ਇਕ ਪੁਰਖ ਸਮਾਇਆ ਹੋਇਆ, ਵਾਹਿਗੁਰੂ ਸੱਚਾ ਪਾਤਸ਼ਾਹ, ਉਨ ਦੀਆ ਨਾਮ ਲਿਖਾਈ, ਉਹਦਾ ਨਾਮ ਜਿਹੜਾ ਸੀ ਗੁਰੂ ਨੇ ਲਿਖ ਕੇ ਦੇ ਦਿੱਤਾ, ਰਾਹਦਾਰੀ ਦੇ ਦਿੱਤੀ, ਜਿਹੜੀ ਆ ਪੰਜ ਬਾਣੀਆਂ ਦੀ, ਜਪਜੀ ਸਾਹਿਬ ਦੀ, ਰਹਿ ਰਾਸ ਦੀ, ਸੋਹਲੇ ਦੀ, ਇਹ ਲਿਖਾ ਦਿੱਤਾ, ਤੇ ਸਿੱਖ ਦੇ ਕੋਲ ਨਿਸ਼ਾਨੀ ਆ ਗਈ ਇਕ
ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜਮ ਨਾ ਗਾਈ।
ਜਦੋਂ ਉਤੋਂ ਲਿਖੀ ਚਿੱਠੀ ਆਈ ਤੇ ਧਰਮ ਰਾਜਾ ਵੀ ਇਕ ਵਾਰੀ ਵੇਖ ਕੇ ਕਹਿੰਦਾ ਵੀ ਇਸ ਬੰਦੇ ਦਾ ਤੇ ਪਿੱਛੇ ਹੈ ਕੋਈ ਗੁਰੂ ਮਾਲਕ ਜਿਹੜਾ ਹੈ, ਗੁਰੂ ਪੀਰ ਵਾਲਾ ਲੱਗਦਾ। ਉਹਨੇ ਵੀ ਦਫ਼ਤਰ ਖੋਲਿਆ ਫਿਰ ਆਪਣਾ, ਜਦੋਂ ਧਰਮ ਰਾਜ ਨੇ ਆਪਣੀ ਡਾਇਰੀ ਖੋਲ ਕੇ ਵੇਖੀ ਨਾ, ਤੇ ਬਾਕੀ ਰਿਜਮ ਨਾ ਕਾਈ, ਉਹਦੇ ਵਿਚੋਂ ਕੋਈ ਕਰਮ ਬਾਕੀ ਥੋੜਾ ਜਾ ਵੀ ਲੇਖਾ ਨਹੀਂ ਨਿਕਲਿਆ ਵੀ ਇਸ ਬੰਦੇ ਨੂੰ ਨਰਕਾਂ ਵਿਚ ਸਿੱਟ ਦਿਓ, ਕੁਝ ਨਹੀਂ ਨਿਕਲਿਆ, ਕਿਉਂਕਿ ਪਿੱਛੋਂ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ ਹੈ, ਸਿੱਖ ਦੇ ਕਾਗਜ਼ ਪਾੜਦੇ ਸਾਰੇ ਪਾਪਾਂ ਦੇ।
ਸੰਤਾ ਕੋ ਮਤ ਕੋਈ ਨਿੰਦਾ ਹੋ, ਸੰਤ ਰਾਮ ਹੈ ਏਕੋ।
ਇਸ ਲਈ ਹੈ ਭਾਈ, ਸੰਤ ਜਨਾਂ ਨੂੰ, ਗੁਰੂ ਪਿਆਰਿਆਂ ਨੂੰ ਕੋਈ ਨਿੰਦਿਆ ਨਾ ਕਰੋ ਉਨ੍ਹਾਂ ਦੀ, ਕਿਉਂਕਿ ਸੰਤ ਗੁਰੂ ਰੂਪ ਹੈ ਤੇ ਰਾਮ ਰੂਪ ਹੈ, ਪਰਮੇਸ਼ਰ ਦਾ ਰੂਪ ਇਕ ਰੂਪ ਹਨ।
ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਵਿਵੇਕੋ।
ਇਹਨਾਂ ਸਾਧੂਆਂ ਦੀ ਸੰਗਤ ਕਰਕੇ ਮੈਂ ਵਿਵੇਕ ਰੂਪੀ ਗੁਰੂ ਪ੍ਰਾਪਤ ਕੀਤਾ। ਭਾਵੇਂ ਰਾਮਾਨੰਦ ਜੀ ਗੁਰੂ ਸਨ ਭਗਤ ਕਬੀਰ ਜੀ ਦੇ, ਪਰ ਇੱਥੇ ਵਿਵੇਕ ਨੂੰ ਗੁਰੂ ਕਿਹਾ ਹੈ। ਵਿਵੇਕ ਮਨੁੱਖ ਦੇ ਅੰਦਰ ਹੀ ਹੈ, ਜਿੱਥੇ ਇਹਦਾ ਸਰੀਰ ਦਾ ਭਾਵ ਹੋ ਜਾਂਦਾ ਹੈ, ਮਨ ਦਾ ਤੇ ਸੰਸਾਰਿਕ ਮਤ ਜਿਹੜੀ ਪਿੱਛੇ ਰਹਿ ਜਾਂਦੀ ਏ, ਜਦੋਂ ਅੰਦਰ ਨਾਮ ਵਾਲੀ ਬੁੱਧੀ ਪ੍ਰਗਟ ਹੁੰਦੀ ਏ, ਆਤਮਾ ਦੇ ਬਿਲਕੁਲ ਨੇੜੇ ਹੈ ਉਹ, ਹਿਰਦੇ ਦੇ ਉਹਦੇ ਉੱਤੇ ਆਤਮਾ ਦਾ ਪ੍ਰਕਾਸ਼ ਪੈ ਰਿਹਾ ਹੈ, ਉਹਨੂੰ ਵਿਵੇਕ ਕਹਿੰਦੇ ਨੇ। ਫਿਰ ਉਥੋਂ ਸਾਰੇ ਫੈਸਲੇ ਅਟਲ ਹੁੰਦੇ ਨੇ ਤੇ ਬੇਪਰਵਾਹ ਹੁੰਦੇ ਨੇ, ਉਹ ਗੁਰੂ ਪ੍ਰਾਪਤ ਕਰ ਲਿਆ ਹੈ ਗਿਆਨ ਸਰੂਪ, ਉਹ ਗਿਆਨ ਉਹਨੂੰ ਕਹਿੰਦੇ ਨੇ। ਇੱਥੇ ਗਿਆਨ ਹੁਣ ਇੱਥੇ ਹੋਰ ਹੀ ਗਿਆਨ ਦੇ ਅਰਥ ਕੱਢਦੇ ਅੱਜ ਵਾਲੇ ਸੱਜਣਾਂ ਨੇ, ਵੀ ਬਾਹਰੋਂ ਤੁਹਾਨੂੰ 35 ਅੱਖਰੀ ਆਉਂਦੀ, ਗਿਆਨ ਹੋ ਗਿਆ ਜੀ, ਗਿਆਨ ਹੋ ਗਿਆ, ਸਮਝੋ ਤੇ ਸਮਝਾਓ, ਮੱਥਾ ਮਾਰੋ ਇਕ ਦੂਜੇ ਨਾਲ, ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਏ, ਕਿਉਂਕਿ ਇਹਨਾਂ ਲੋਕਾਂ ਨੇ ਕਮਾਈ ਨਹੀਂ ਕੀਤੀ, ਅੰਦਰ ਨਹੀਂ ਗਏ ਆਪਣੇ, ਜੋ ਕੁਝ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਹਨ।
ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੇ, ਇਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਵਿਚ ਭਗਤ ਰਵਿਦਾਸ ਜੀ ਦੀ ਬਾਣੀ ਹੈ, ਔਰ ਸਾਧ ਸੰਗਤ ਜੀ ਇਕ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਹੈ ਇਹਦੇ ਵਿਚ ਜੋ ਸਰਵ ਵਿਆਪਕ ਧੁਨੀ ਸਰੂਪ ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ
ਬਾਕੀ ਸਾਰ ਸੁਹਾਗਨ ਜਾਣੈ
ਇੱਥੇ ਰਵਿਦਾਸ ਜੀ ਉਚਾਰਨ ਕਰਦੇ ਨੇ ਇਸ ਸ਼ਬਦ ਦੇ ਵਿਚ ਨਾ ਥੋੜਾ ਜਿਹਾ ਪਹਿਲਾਂ ਸਮਝ ਲੈਣਾ ਜ਼ਰੂਰੀ ਹੈ ਥੋੜਾ ਜਿਹਾ ਸ਼ਬਦ ਨੂੰ ਜਿਵੇਂ ਤੁਸੀਂ ਕਥਾ ਸੁਣਦੇ ਹੋ ਤਾਂ ਤੁਸੀਂ ਯਤਨ ਕਰਿਆ ਕਰੋ ਵੀ ਪੋਥੀ ਪ੍ਰਕਾਸ਼ ਕਰ ਲਿਆ ਕਰੋ ਭਾਗ ਜਿਹੜਾ ਹੈ ਆਪਣੇ ਘਰ ਵਿਚ ਭਾਵੇਂ ਟੀਵੀ ਤੇ ਲੱਗੀ ਭਾਵੇਂ ਕਿਤੇ ਤਾਂ ਉਹਦੇ ਵੀ ਬੜਾ ਸੌਖਾ ਹੋ ਜਾਏਗਾ ਜੇ ਪੋਥੀ ਪ੍ਰਕਾਸ਼ ਕੀਤੀ ਉਧਰੋਂ ਕਥਾ ਸੁਣੋ ਉਧਰੋਂ ਪੋਥੀ ਵਿਚੋਂ ਵੇਖੋ ਹੁਣ ਇਹ ਜਿਹੜਾ ਸ਼ਬਦ ਹੈ ਇਹ ਤਿੰਨ ਭਾਗਾਂ ਵਿਚ ਦਿੱਤਾ ਹੋਇਆ ਇਹਦਾ ਪਹਿਲਾ ਭਾਗ ਹੈ ਉਸ ਜਗਿਆਸੂ ਦਾ ਜ਼ਿਕਰ ਆਉਂਦਾ ਹੈ ਜਿਹੜਾ ਵਾਹਿਗੁਰੂ ਦੇ ਵਿਚ ਲੀਨ ਹੋ ਗਿਆ ਆਨੰਦਿਤ ਹੋ ਗਿਆ ਸੁਖ ਰਲੀਆਂ ਮਾਣ ਰਿਹਾ ਆਨੰਦ ਲੈ ਰਿਹਾ ਉਹਨੂੰ ਕਿਸੇ ਨਾਲ ਲੈਣ ਦੇਣ ਕੋਈ ਨਹੀਂ ਹੈ ਜਿਹੜੀ ਦੂਜੀ ਰਹਾਉ ਦੀ ਤੁਕ ਹੈ ਉਹਦੇ ਵਿਚ ਉਸ ਬੰਦੇ ਦਾ ਜ਼ਿਕਰ ਹੈ ਜਿਨੇ ਉਂਜ ਤਾਂ ਧਰਮੀ ਹੈ ਵੀ ਸਿੱਖਾਂ ਦੇ ਘਰ ਜੰਮਿਆ ਸਿੱਖ ਬਣ ਗਿਆ ਇਸ ਤਰ੍ਹਾਂ ਹਿੰਦੂਆਂ ਦੇ ਘਰ ਜੰਮਿਆ ਹਿੰਦੂ ਬਣ ਗਿਆ ਉਤੋਂ ਉਤੋਂ ਪੱਗ ਜੀ ਬਣ ਲੈਂਦਾ ਬਸ ਸੋਚਦਾ ਸਿੱਖ ਬਣ ਗਿਆ ਇਹਨੇ ਨਾਲ ਤੇ ਕਮਾਈ ਕੋਈ ਨਹੀਂ ਕਰਦਾ ਦੂਜਾ ਭਾਗ ਉਹਨਾਂ ਦਾ ਹੈ ਤੇ ਤੀਸਰਾ ਭਾਗ ਉਹਦਾ ਹੈ ਜਿਹੜਾ ਜਗਿਆਸੂ ਹੈ ਸਾਧਨਾ ਕਰ ਰਿਹਾ ਸਾਧਕ ਦਾ ਤੀਜਾ ਭਾਗ ਕਿ ਸਾਧਨਾ ਕਰ ਰਿਹਾ ਪਰ ਪਹੁੰਚਿਆ ਨਹੀਂ ਉਸ ਅਵਸਥਾ ਵਿਚ ਉਹਨੂੰ ਦੁੱਖ ਵੀ ਆਉਂਦਾ ਤੇ ਉਹ ਤਰਲੇ ਵੀ ਕੱਢਦਾ ਤੇ ਉਹਦੇ ਵਿਚ ਉਹ ਤੜਫਦਾ ਵੀ ਵਿਚਾਰਾ ਵੀ ਕਦੋਂ ਮਿਲਾਪ ਹੋਵੇਗਾ ਇਸ ਕਰਕੇ ਪਹਿਲਾ ਜਿਹੜਾ ਉੱਤਮ ਜਗਿਆਸੂ ਹੈ ਜਿਹੜਾ ਪਹੁੰਚਿਆ ਹੋਇਆ ਉਹਦੀ ਗੱਲ ਕਰਦੇ ਹਨ ਫਿਰ ਪੜੋ ਜੀ
ਬਾਕੀ ਸਾਰ ਸੁਹਾਗਣ ਜਾਣੈ
ਜਿਹੜੀ ਸੁਹਾਗਣ ਹੈ ਨਾ ਜਿਹੜੀ ਉਹਦੇ ਨਾਲ ਵਿਆਹੀ ਗਈ ਮਿਲ ਮਿਲਾਪ ਹੋ ਗਿਆ ਉਹ ਸਹ ਪਤੀ ਦੀ ਸਾਰ ਉਹ ਕਿਵੇਂ ਦਾ ਹੈ ਉਹ ਹੀ ਜਾਣ ਸਕਦੀ ਹੈ
ਅੱਜ ਅਭਿਮਾਨ ਸੁਖ ਰਲੀਆ ਮਨ
ਉਹਦੇ ਮਨ ਵਿਚ ਨਿਮਰਤਾ ਹੈ ਉਹਨੇ ਅਭਿਮਾਨ ਤਜ ਦਿੱਤਾ ਤੇ ਸੁਖ ਰਲੀਆਂ ਆਨੰਦ ਦੇ ਖੇੜੇ ਦੀਆਂ ਰਲੀਆਂ ਮਾਣ ਰਹੀ ਹੈ
ਤਨ ਮਨ ਦੇਨ ਅੰਤਰ ਰੱਖ
ਉਹ ਆਪਣਾ ਤਨ ਤੇ ਮਨ ਆਪਣੇ ਗੁਰੂ ਨੂੰ ਸੌਂਪ ਦਿੰਦੀ ਹੈ ਤੇ ਅੰਦਰ ਫਰਕ ਨਹੀਂ ਰੱਖਦੀ ਦੇਣ ਵਿਚ ਵੀ ਦਿਆ ਕੇ ਨਾ ਦਿਆ ਮਨ ਪੂਰਾ ਸੌਂਪ ਦਿੰਦੀ ਪੂਰਾ ਸਿਰ ਦੇ ਦਿੰਦੀ ਹੈ
ਦੇਖਣਾ ਸੁਣੇ ਅਭਾਖੇ
ਉਹ ਹੋਰ ਕਿਸੇ ਵੱਲ ਵਹਿੰਦੀ ਤੇ ਸੁਣਦੀ ਵੀ ਨਹੀਂ ਦੂਜੇ ਪਾਸੇ ਉਹਦਾ ਧਿਆਨ ਹੀ ਨਹੀਂ ਜਾਂਦਾ ਵੀ ਗੁਰੂ ਤੋਂ ਬਿਨਾਂ ਹੋਰ ਵੀ ਕੋਈ ਹੈ ਜਿਵੇਂ ਸ਼ੱਕ ਹੋਏਗਾ ਤੇ ਬੰਦਾ ਦੂਜੇ ਪਾਸੇ ਵੇਖੇਗਾ ਅਵਰਾ ਦੇਖ ਨਾ ਸੁਣੇ ਇਹ ਦੇਖ ਨਾ ਸੁਣੇ ਦਾ ਨੰਨਾ ਜਿਹੜਾ ਦਿਲੀ ਦੀਪਕ ਹੈ ਦੇਖ ਨਾਲ ਵੀ ਜੁੜ ਜਾਂਦਾ ਤੇ ਸੁਣੇ ਨਾਲ ਵੀ ਜੁੜ ਜਾਂਦਾ ਨਾ ਉਹ ਦੇਖਦੀ ਹੋਰ ਪਾਸੇ ਕਿਸੇ ਤੇ ਨਾ ਕਿਸੇ ਦੀ ਗੱਲ ਸੁਣਦੀ ਹੈ ਤੇ ਅਭਖ ਹੈ ਤੇ ਨਾ ਬੋਲਦੀ ਏ ਇਹ ਨੰਨਾ ਤਿੰਨਾਂ ਦੇ ਨਾਲ ਲੱਗਾ ਹੋਇਆ ਹੈ ਨਾ ਉਹ ਬੋਲਦੀ ਕਿਸੇ ਬਾਰੇ ਗੱਲ ਵੀ ਨਹੀਂ ਕਰਦੀ
ਸੋਕਤ ਜਾਣੈ ਪੀਰ ਪਰਾਈ
ਪਰ ਹੁਣ ਇੱਥੇ ਦੂਜੇ ਸੱਜਣ ਆ ਗਏ ਜਿਨ੍ਹਾਂ ਨੇ ਕਦੀ ਮਹੀਨੇ ਮੱਸਿਆ ਵਾਲੇ ਦਿਨ ਆ ਕੇ ਗੁਰਦੁਆਰੇ ਮੱਥਾ ਟੇਕਿਆ ਤੇ ਵਗਾਇਆ ਆਟੇ ਦਾ ਕੱਟਾ ਗੁਰੂ ਦੇ ਅੱਗੇ ਵੀ ਆਹ ਪਏ ਨੀ ਪੰਜ ਦਸ ਰੁਪਈਏ ਤੇ ਮਹੀਨਾ ਨਾ ਮੈਨੂੰ ਪੁੱਛੀ ਪਰਤ ਕਿਉਂ ਅੰਜ ਮੈਂ ਸਿੱਖੀ ਆ ਤੇਰਾ ਇਹ ਉਹਨਾਂ ਦੀ ਗੱਲ ਹੈ ਇੱਥੇ ਮਹਾਰਾਜ ਕਹਿੰਦੇ ਸੋਕਤ ਜਾਣੈ ਪੀਰ ਪਰਾਈ ਇਹ ਉਪਰ ਵਾਲੀ ਗੱਲ ਜਾਂ ਥੱਲੇ ਵਾਲੀ ਦੀ ਗੱਲ ਜੇ ਕੋਈ ਗੱਲ ਕਰੇ ਨਾ ਉਹਨੂੰ ਕਹਿੰਦੇ ਤੇ ਐਵੇਂ ਤੁਰਿਆ ਫਿਰਦਾ ਵਾਧੂ ਦੀਆਂ ਗੱਲਾਂ ਕਰਦਾ ਇਹਨੂੰ ਕੀ ਪਤਾ ਹੈ ਸੋਕਤ ਜਾਣੈ ਪੀਰ ਪਰਾਈ ਉਹ ਕਿੱਥੇ ਪੀੜ ਜਾਣਦਾ ਮੋਟੇ ਦਿਮਾਗ ਵਾਲਾ
ਜਾ ਕੇ ਅੰਤਰ ਦਰਦ ਨਾ ਪਾਈ ਰਹਾਉ
ਜਿਹਦੇ ਅੰਦਰ ਦਰਦ ਹੀ ਕੋਈ ਨੀ ਪਾਈ ਜਿਹੜਾ ਸਾਧਕ ਹੀ ਕੋਈ ਨੀ ਜਿਹੜਾ ਸਿਮਰਨ ਨਹੀਂ ਕਰਦਾ ਤੇ ਜਿਹਨੂੰ ਪਤਾ ਹੀ ਕੋਈ ਨੀ ਸਿਮਰਨ ਕੀ ਹੁੰਦਾ ਹੈ ਉਹ ਉਪਰ ਵਾਲੀ ਜਿਹੜੀ ਉੱਤਮ ਜਗਿਆਸੂ ਹੈ ਉਹਦੇ ਬਾਰੇ ਵੀ ਕੁਝ ਨਹੀਂ ਜਾਣ ਸਕਦਾ ਤੇ ਜਿਹੜੀ ਥੱਲੇ ਬਿਰਹੋਂ ਵਾਲੀ ਜਗਿਆਸੂ ਹੈ ਥੱਲੇ ਆਏਗਾ ਉਹਦਾ ਜ਼ਿਕਰ ਉਹਦੇ ਬਾਰੇ ਵੀ ਕੁਝ ਨਹੀਂ ਜਾਣਦਾ ਇਸ ਕਰਕੇ ਕਹਿੰਦਾ ਤੇ ਐਵੇਂ ਵਾਧੂ ਦੀਆਂ ਗੱਲਾਂ ਨੇ ਮੈਂ ਨੀ ਇਹਨਾਂ ਗੱਲਾਂ ਵਿਚ ਪੈਂਦਾ ਆਪਾਂ ਸਿੱਖ ਹੁੰਦੇ ਹਾਂ ਤੇ ਸਵੇਰੇ ਦਸ ਕੁ ਵਜੇ ਉੱਠ ਕੇ ਤੇ ਮੂੰਹ ਧੋ ਕੇ ਚੰਗਾ ਤੇ ਪ੍ਰੈਸ ਵਾਲੇ ਕੱਪੜੇ ਪਾ ਕੇ ਤੇ ਸਿੱਖ ਬਣ ਜਾਂਦੇ ਬਸ ਹੋਰ ਕੁਝ ਕਰਨ ਦੀ ਲੋੜ ਨਹੀਂ ਜਪ ਤਪ ਦੀ ਉਹ ਥੱਲੇ ਵਾਲੇ ਦੀ ਦਰਦ ਕਿੱਥੇ ਜਾਣਦਾ
ਦੁਹਾਗਣ ਦੋਏ ਪੱਖ ਹੀ ਨੀ
ਉਹ ਦੁਖੀ ਬਣ ਗਈ ਦੁਹਾਗਣ ਦੁਹਾਗਣ ਮੈਂ ਨੀ ਹੁੰਦੀ ਜਿਹਦੇ ਇੰਜ ਕਹਿ ਲਈ ਵੀ ਦੁਬਧਾ ਵਿਚ ਪਈ ਹੋਈ ਏ ਸੰਸਾਰ ਨੂੰ ਛੱਡਣ ਦੀ ਕੋਸ਼ਿਸ਼ ਕਰ ਰਹੀ ਏ ਨਿਰੰਕਾਰ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੀ ਏ ਪਰ ਅਜੇ ਉਹਦੇ ਕੋਲ ਇੰਨੀ ਹਿੰਮਤ ਨਹੀਂ ਕਿ ਸੰਸਾਰ ਨੂੰ ਛੱਡ ਕੇ ਨਿਰੰਕਾਰ ਨਾਲ ਯਾਰੀ ਪਾ ਲਵੇ ਉਹਨੂੰ ਦੋਏ ਪੱਖ ਦੋਵਾਂ ਪੱਖਾਂ ਦੇ ਵਿਚ ਪਈ ਹੋਈ ਦੋਵੇਂ ਪੱਖ ਜਿਵੇਂ ਕੋਈ ਦੋ ਬੇੜੀਆਂ ਵਿਚ ਪੈਰ ਰੱਖ ਲੈਂਦਾ ਦੁਬਧਾ ਵਿਚ ਪਈ ਹੋਈ ਏ ਇਹ ਉਹ ਜਗਿਆਸੂ ਹੈ ਦੁਖੀ ਦੁਹਾਗਣ ਦੋਏ ਪੱਖ ਉਹ ਦੋ ਪੱਖਾਂ ਵਿਚ ਪਈ ਦੋ ਪਾਸੇ ਧਿਆਨ ਰੱਖਦੀ ਏ ਹੀਣੀ ਬਹੁਤ ਕਮਜ਼ੋਰ ਹੈ।
ਜਿਨ ਨਾਹ ਨਿਰੰਤਰ ਭਗਤ ਨਾ ਕੀਨੀ,
ਤੇ ਜਿਹਦੇ ਕੋਲ ਇੰਨੀ ਵੀ ਇਹ ਗੱਲ ਹੈ ਨੀ ਕਿ ਉਹਨੇ ਆਪਣੇ ਨਾਂ ਪਤੀ ਦੀ ਨਿਰੰਤਰ ਭਗਤੀ ਕੀਤੀ ਹੋਵੇ। ਨਿਰੰਤਰ ਮੈਨੇ ਗਾਇਬ ਨਾ ਪੈਣਾ, ਲਗਾਤਾਰ ਨੀ ਕਰਦੀ, ਬਸ ਥੋੜਾ ਜਿਹਾ ਚਿਰ ਜਿੰਨਾ ਚਿਰ ਪਾਠ ਕਰਦੀ ਉਨਾ ਚਿਰ ਮਨ ਜਿਹਾ ਜੋੜਦੀ ਹੈ, ਤੇ ਫਿਰ ਉਹ ਹੀ ਸਾਰਾ ਕੁਝ ਆਪਣਾ ਫੇਸਬੁੱਕ ਤੇ ਟੈਲੀਵਿਜ਼ਨ ਤੇ ਸਾਰਾ ਕੁਝ ਚੱਲਦਾ ਹੈ। ਇਸ ਕਰਕੇ ਨਿਰੰਤਰ ਨਹੀਂ ਅੰਦਰ ਪਿਆਰ ਰਹਿੰਦਾ ਉਹਦੇ।
ਸਲਾਟਕਾ ਪੰਥ ਦੋਹੇਲਾ,
ਪਰ ਉਧਰੋਂ ਉਹਨੇ ਸੁਣ ਵੀ ਲਿਆ ਕਿ ਜਦੋਂ ਪਰਲੋਕ ਵਿਚ ਜਾਈਏ ਨਾ, ਇਕ ਪੁਰ ਸਲਾਤ ਪੁਲ ਹੁੰਦਾ ਰਾਹ ਵਿਚ ਮੁਸਲਮਾਨ ਮਤ ਦੇ ਮੁਤਾਬਕ। ਸਲਾਤ ਮੈਨੇ ਦਰਦ ਦੇਣ ਵਾਲਾ, ਪੁਰ ਮੈਨੇ ਪੁਲ, ਉਹ ਪੁਲ ਆਉਂਦਾ ਰਾਹ ਵਿਚ ਜਿਥੋਂ ਦਰਦ ਹੁੰਦਾ ਲੰਘਣ ਲੱਗਿਆ, ਵਾਲ ਜਿੰਨਾ ਬਰੀਕ ਏ ਤੇ ਬੰਦਾ ਡਿੱਗ ਪੈਂਦਾ ਵਿਚ, ਥੱਲੇ ਕਿੱਲ ਲੱਗੇ ਹੋਏ ਨੇ। ਕਹਿੰਦੇ ਉਹਨੂੰ ਇਸ ਤਰ੍ਹਾਂ ਦਾ ਖਿਆਲ ਦਿੱਤਾ ਮੁਸਲਮਾਨਾਂ ਨੇ, ਤਾਂ ਉਹਨੂੰ ਇਨ੍ਹਾਂ ਨੇ ਹੋਰ ਹਿੰਦੂ ਮਤ ਨੇ ਹੋਰ ਤਰ੍ਹਾਂ ਨਾਲ ਦਿੱਤਾ। ਪਰ ਗੁਰੂ ਸਾਹਿਬ ਨੇ ਵੈਸੇ ਸਿੱਧਾ ਕਹਿ ਦਿੱਤਾ ਵੀ ਉਥੇ ਜਿਹੜਾ ਮਹਾਭਿਆਨ ਤਪਤ ਬਹੁ ਕਾਮ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ, ਉਹਨੂੰ ਇਹ ਵੀ ਡਰ ਲੱਗਦਾ ਵੀ ਉਸ ਪੁਲ ਤੋਂ ਲੰਘਣਾ ਪੈਣਾ ਜਿਹੜਾ ਪੰਥ ਦੁਹੇਲਾ, ਬੜਾ ਔਖਾ ਰਾਹ ਹੈ ਪਰਲੋਕ ਦਾ।
ਸੰਗਨਾ ਸਾਥੀ ਗਵਨ ਇਕੇਲਾ,
ਉਹ ਡਰਦੀ ਵੀ ਕੰਬਦੀ ਵੀ ਏ ਕਿ ਉਥੇ ਸੰਗੀ ਸਾਥੀ ਕੋਈ ਨਹੀਂ, ਕੱਲੇ ਹੀ ਜਾਣਾ ਪੈਣਾ ਉਥੇ।
ਦੁਖੀਆ ਦਰਦ ਬੰਦ ਦਰ ਆਇਆ,
ਦੁਖੀਆ ਇਸ ਤਰ੍ਹਾਂ ਕਹਿੰਦੇ ਮੈਂ ਦੁਖੀਆ ਹੋ ਕੇ, ਸੱਚੇ ਪਾਤਸ਼ਾਹ ਭਗਤ ਜੀ ਸਾਡੇ ਵਾਸਤੇ ਕਹਿੰਦੇ ਨੇ, ਕਹਿੰਦੇ ਦੁਖੀਆ ਹੋ ਕੇ ਦਰਦਮੰਦ, ਦਰਦਮੰਦ ਉਹਨੂੰ ਕਹਿੰਦੇ ਜਿਹੜਾ ਦਰਦ ਵੰਡਾਏ, ਦਿਆਲੂ, ਹੇ ਦਿਆਲੂ ਸੱਚੇ ਪਾਤਸ਼ਾਹ, ਆ ਦੁਖੀਆ ਤੁਹਾਡੇ ਦਰ ਤੇ ਆਇਆ, ਮੈਨੂੰ ਇਨ੍ਹਾਂ ਡਰਾਂ ਤੋਂ ਬਚਾ ਲਵੋ।
ਬਹੁਤ ਪਿਆਸ ਜਵਾਬ ਨਾ ਪਾਇਆ,
ਕਹਿੰਦੇ ਮੈਨੂੰ ਇਹ ਪਤਾ ਲੱਗਾ ਹੈ ਵੀ ਜਿਹਨੂੰ ਬਹੁਤੀ ਪਿਆਸ ਲੱਗ ਜਾਏ ਤੇਰੇ ਦਰਸ਼ਨਾਂ ਦੀ, ਬਹੁਤ ਪਿਆਸ ਦੇ ਉੱਤੇ ਵਿਸ਼ਰਾਮ ਹੈ, ਜਿਹਨੂੰ ਬਹੁਤੀ ਪਿਆਸ ਲੱਗ ਗਈ, ਜਿਹਦੇ ਅੰਦਰ ਸੱਚੀ ਪਿਆਸ ਲੱਗ ਗਈ, ਜਵਾਬ ਨਾ ਪਾਇਆ, ਉਹ ਤੇਰੇ ਤੋਂ ਜਵਾਬ ਨਹੀਂ, ਤੂੰ ਉਹਨੂੰ ਜਵਾਬ ਨਹੀਂ ਦਿੰਦਾ ਦਰਸ਼ਨ ਕਰਨ ਦੇਣ ਤੋਂ, ਉਹਦਾ ਫਿਰ ਤੂੰ ਪੱਖ ਲੈ ਲੈਣਾ ਸੱਚੇ ਪਾਤਸ਼ਾਹ ਜੀ, ਜਵਾਬ ਨਹੀਂ ਦਿੰਦੇ ਆਪ ਜੀ ਉਸ ਨੂੰ, ਮਨੁੱਖ ਨੂੰ ਜਿਹਦੇ ਅੰਦਰ ਪਿਆਸ ਬਹੁਤੀ ਲੱਗ ਜਾਂਦੀ ਆਪ ਜੀ ਦਰਸ਼ਨਾਂ ਦੀ।
ਰਵਿਦਾਸ ਸ਼ਰਨ ਪ੍ਰਭ ਤੇਰੀ,
ਭਗਤ ਰਵਿਦਾਸ ਜੀ ਕਹਿੰਦੇ ਹੇ ਪ੍ਰਭੂ ਤੇਰੀ ਸ਼ਰਨ, ਸੱਚੇ ਪਾਤਸ਼ਾਹ ਤੇਰੀ ਸ਼ਰਨ ਵਿਚ ਆਏ ਹਾਂ।
ਜੋ ਜਾਣੋ ਤੇ ਕਰਗਤ ਮੇਰੀ,
ਜਿਵੇਂ ਵੀ ਹੋ ਸਕਦਾ ਮੇਰੀ ਗਤ ਕਰ ਦਿਓ, ਵਸਥਾ ਉੱਚੀ ਬਣਾ ਦਿਓ, ਨਾਮ ਨਾਲ ਜੋੜ ਦਿਓ।
ਜੋ ਦਿਨ ਆਵਹੇ ਸੋ ਦਿਨ ਜਾਹੀ,
ਇਹ ਵਿਰਾਗ ਦਾ ਸ਼ਬਦ ਹੈ, ਵਿਰਾਗ ਪੈਦਾ ਕਰਨ ਦਾ ਸ਼ਬਦ ਹੈ। ਕਹਿੰਦੇ ਵੇਖੋ ਜਿਹੜਾ ਦਿਨ ਆਉਂਦਾ ਨਿਕਲ ਜਾਂਦਾ ਹੈ, ਕੁਝ ਨਹੀਂ ਕਰਦੇ, ਉਮਰ ਗੁਜਰਦੀ ਜਾ ਰਹੀ ਹੈ।
ਕਰਨਾ ਕੂਚ ਰਹਿਣ ਥਿਰ ਨਾਹੀ,
ਇਥੋਂ ਕੂਚ ਕਰ ਜਾਣਾ, ਇਥੇ ਥਿਰ ਨਹੀਂ ਰਿਹਾ ਜਾਣਾ।
ਸੰਗ ਚਲਤ ਹੈ ਹਮ ਪੀ ਚਲਨਾ,
ਨਾਲ ਦੇ ਸਾਥੀ ਚਲੇ ਜਾ ਰਹੇ ਨੇ, ਇਸ ਕਰਕੇ ਸਾਨੂੰ ਵੀ ਜਾਣਾ ਪੈਣਾ।
ਦੂਰ ਗਵਨ ਸਿਰ ਉਪਰ ਮਰਨਾ,
ਦੂਰ ਦਾ ਗਵਨ ਹੈ, ਦੂਰ ਪਹੁੰਚਣਾ ਹੈ ਤੇ ਸਿਰ ਉੱਤੇ ਮਰਨਾ ਪਿਆ ਹੋਇਆ ਹੈ।
ਕਿਆ ਤੂੰ ਸੋਇਆ ਜਾਗ ਇਹ ਅੰਨਾ,
ਇਹ ਸੁੱਤੇ ਹੋਏ ਮਨੁੱਖ ਜਾਗ ਇਸ ਪਦਾਰਥਾਂ ਦੇ ਵਿਚੋਂ।
ਤੈ ਜੀਵਨ ਜਗ ਸੱਚ ਕਰ ਜਾਣਾ,
ਤੂੰ ਇਸ ਜੀਵਨ ਨੂੰ ਸੱਚਾ ਕਰਕੇ ਮੰਨ ਲਿਆ ਮੂਰਖ ਬਣ ਕੇ।
ਰਹਾਉ ਜਿਨ ਜੀਉ ਦੀਆ ਸੋ ਰਿਜਕ ਅੰਬਰਾਵੈ,
ਫਿਰ ਕਿਸੇ ਨੇ ਕਿਹਾ ਵੀ ਭਗਤ ਜੀ ਫਿਰ ਇਹੀ ਕੰਮ ਕਰੀਏ, ਹੋਰ ਕੋਈ ਲੋੜ ਨੀ ਕਰਨ ਦੀ, ਸਾਰੀ ਦੁਨੀਆਂ ਬਹਿ ਕੇ ਚੌਂਕੜਾ ਤੇ ਭਗਤੀ ਕਰਨ ਲੱਗ ਜਾਂਦੇ ਆ, ਫਿਰ ਖਾਣ ਪੀਣ ਦਾ ਕਿੱਦਾਂ ਚੱਲੂ ਤੇ ਬੱਚਿਆਂ ਦਾ ਕਿਵੇਂ ਚੱਲੇਗਾ। ਤੇ ਭਗਤ ਜੀ ਕਹਿੰਦੇ ਵੀ ਸਾਨੂੰ ਤੇ ਭਰੋਸਾ ਹੈ ਭਾਈ, ਕਿਰਤ ਕਰੋ, ਉਦਮ ਕਰੋ, ਦੇ ਦਿੰਦਾ ਪਰਮੇਸ਼ਰ ਲੋੜ ਵਾਸਤੇ। ਜਿਨ ਜੀਉ ਦੀਆ, ਜਿਨੇ ਜੀਵਨ ਦਿੱਤਾ ਸੋ ਰਿਜਕ ਅੰਬਰਾਵੈ, ਉਹ ਰਿਜਕ ਵੀ ਪਹੁੰਚਾ ਦੇਗਾ, ਤੁਸੀਂ ਕਿਰਤ ਕਰੋ ਤੇ ਨਾਮ ਜਪੋ।
ਸਭ ਕਟ ਭੀਤਰ ਹਾਟ ਚਲਾਵੈ,
ਆ ਵੇਖੋ ਸਾਰੇ ਥਾਵਾਂ ਤੇ ਹੱਟੀਆਂ ਚੱਲ ਰਹੀਆਂ ਨੇ ਸਾਰੇ ਥਾਵਾਂ ਤੇ, ਗੁਜ਼ਾਰੇ ਦਾ ਕੰਮ ਸਾਰਿਆਂ ਕੋਲ ਹੈ।
ਕਰ ਬੰਦਗੀ ਛੱਡ ਮੈਂ ਮੇਰਾ,
ਬੰਦਗੀ ਕਰ ਪਰਮੇਸ਼ਰ ਦੀ ਮੈਂ ਮੇਰੀ ਛੱਡ ਦੇ,
ਹਿਰਦੇ ਨਾਮ ਸਮਾਰ ਸਵੇਰਾ,
ਆਪਣੇ ਹਿਰਦੇ ਵਿਚ ਸਵੇਰੇ ਨਾਮ ਨੂੰ ਸੰਭਾਲ, ਸਿਮਰਨ ਕਰ ਵਾਹਿਗੁਰੂ ਦਾ।
ਜਨਮ ਸਿਰਾਨੋ ਪੰਥ ਨਾ ਸਵਾਰਾ,
ਇਹਨਾਂ ਜਨਮ ਸਿਰਾਨੋ ਲੰਘ ਗਿਆ, ਜਨਮ ਤੇ ਪੰਥ ਨਹੀਂ ਸਵਾਰਿਆ ਅਗਲਾ।
ਸਾਂਝ ਪਰੀ ਦਹ ਦਿਸ ਅੰਧਿਆਰਾ,
ਸਾਂਝ ਪੈ ਗਈ ਤੇ ਦਸ ਸਾਰੇ ਪਾਸੇ ਹਨੇਰਾ ਹੀ ਹਨੇਰਾ ਦਿਸਦਾ, ਭਾਵ ਉਮਰ ਲੰਘ ਗਈ ਹੈ ਤੇ ਕੰਮ ਕੋਈ ਚੱਜ ਦਾ ਕੀਤਾ ਨਹੀਂ ਹੁਣ ਤੱਕ।
ਰਵਿਦਾਸ ਨਿਦਾਨ ਦੀਵਾਨੇ,
ਹੇ ਕਮਲੇ ਮਨੁੱਖ ਗਾਫਲ ਦੀਵਾਨੇ, ਭਗਤ ਰਵਿਦਾਸ ਜੀ ਕਹਿੰਦੇ ਹਨ
ਨਾਹੀ ਦੁਨੀਆਂ ਫਨ ਖਾਨੇ,
ਇਹ ਅੰਤ ਵਾਲੀ ਦੁਨੀਆਂ ਜਿਹੜੀ ਫਨ ਖਾਨੇ, ਫਨਾ ਹੋ ਜਾਣ ਵਾਲੀ ਹੈ ਥਾਂ ਹੈ ਜਿਹੜੀ ਹੈ ਦੁਨੀਆਂ, ਤੂੰ ਇਹਦੇ ਵਿਚ ਫਸਿਆ ਹੋਇਆ ਹੈ, जिन्हें खत्म हो जाना है, तू चेतदा क्यों नहीं वाहेगुरु नूं?
सोही उच्चे मंदर साल रसोई,
कहिंदे उच्चे उच्चे मंदर बना ले घर, ते बड़ी सोहनी रसोई बनाई है, खान पीन दा प्रबंध कर लिया है।
एक करी फोन रहन ना होई,
जिदन विचों जोद डारी मार गई महाराज, कहिंदे किसे ने एक घड़ी भी तेनू इस घर दे विच रहन नहीं देना।
यो तन ऐसा जैसे घास की टाटी,
ए शरीर इस तरह दा है ਜਿਵੇਂ ਘਾਸ ਦੀ ਜਿਹੜੀ ਛੱਤ ਜਿਹੜੀ ਛੰਨ ਦੇ ਉੱਤੇ ਛੱਤ ਪਾਉਂਦੇ ਨੇ ਉਹਦਾ ਬਣਿਆ ਹੋਇਆ, ਇਹ ਸਰੀਰ ਜਿਹੜਾ ਸੁੱਕੇ ਘਾਹ ਦਾ ਬਣਿਆ ਹੋਇਆ ਹੈ।
ਜਲ ਗਏ ਘਾਸ ਰਲ ਗਏ ਮਾਟੇ ਰਹਾਓ,
ਕਹਿੰਦੇ ਜਿੱਦਣ ਮਰ ਗਿਆ ਇਹਨੂੰ ਅੱਗ ਲਾ ਦਿੱਤੀ ਇਹਨੇ ਇਸ ਤਰ੍ਹਾਂ ਸੜ ਜਾਣਾ ਜਿਵੇਂ ਸੁੱਕਾ ਘਾਹ ਸੜ ਕੇ ਮਿੱਟੀ ਬਣ ਜਾਂਦਾ ਹੈ।
ਭਾਈ ਬੰਦ ਕੁਟੰਬ ਸਹੇਰਾ,
ਜਿਹੜੇ ਭਰਾ ਤੇ ਰਿਸ਼ਤੇਦਾਰ ਤੇ ਪਰਿਵਾਰ ਦੇ ਲੋਕ ਤੇ ਨੇੜੇ ਦੇ ਮਿੱਤਰ ਆਦਿਕ ਹਨ,
ਹੋਏ ਵੀ ਲਾਗੇ ਕਾਢ ਸਵੇਰਾ,
ਉਹ ਵੀ ਇਹ ਗੱਲਾਂ ਕਰਦੇ ਫਿਰਦੇ ਨੇ ਬਈ ਇਹਨੂੰ ਕੱਢੋ ਬਾਹਰ ਨਵੇੜੋ ਕੰਮ, ਬਈ 2:30 ਵੱਜ ਗਏ ਨੇ ਅਸੀਂ ਵਾਪਸ ਵੀ ਜਾਣਾ ਹੈ।
ਘਰ ਕੀ ਨਾਰ ਉਰੇ ਤਨ ਲਾਗੀ,
ਜਿਹੜੀ ਘਰ ਦੀ ਇਸਤਰੀ ਉਰੇ ਹਿਰਦੇ ਦੇ ਨਾਲ ਛਾਤੀ ਨਾਲ ਸਿਰ ਲਾ ਕੇ ਰੱਖਦੀ ਸੀ,
ਉਹ ਤਾਂ ਭੂਤ ਭੂਤ ਕਰ ਭਾਗੀ,
ਕਹਿਣ ਲੱਗੇ ਨੇੜੇ ਨੀ ਆਉਂਦੀ, ਹੁਣ ਭੂਤ ਭੂਤ ਕਰਕੇ ਭੱਜ ਗਈ ਦੂਰ, ਕਹਿੰਦੇ ਭੂਤ ਹੋ ਗਿਆ ਭੂਤ, ਨੇੜੇ ਨਾ ਜਾਓ, ਤੇ ਜੇ ਹੱਥ ਲੱਗ ਗਿਆ ਤੇ ਜਾ ਕੇ ਸਾਬਣ ਨਾਲ ਧੋ ਕੇ ਆਉਂਦੇ ਨੇ। ਇਹ ਹੈ ਪ੍ਰੇਮ ਸੰਸਾਰ ਦਾ।
ਰਵਿਦਾਸ ਸਭੇ ਜਗ ਲੁੱਟਿਆ,
ਭਗਤ ਰਵਿਦਾਸ ਜੀ ਕਹਿੰਦੇ ਪਰ ਇਹਦੇ ਮੂੰਹ ਵਿਚ ਸਾਰਾ ਸੰਸਾਰ ਲੁੱਟਿਆ ਗਿਆ ਹੈ।
ਤਾਂ ਏਕ ਰਾਮ ਕਹੇ ਛੁੱਟਿਆ,
ਕਹਿੰਦੇ ਅਸੀਂ ਤਾਂ ਇਕ ਰਾਮ ਦਾ ਨਾਮ ਲੈ ਕੇ ਛੁੱਟ ਗਏ ਹਾਂ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ।
ਇੱਕ ਓਅੰਕਾਰ ਸਰਵ ਵਿਆਪਕ ਧੁਨੀ ਸਰੂਪ ਹੈ, ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਮਹਾਰਾਜ ਅੱਗੇ ਇਹਦੀ ਵਿਆਖਿਆ ਕਰਦੇ ਹਨ, ਸੂਹੀ ਰਾਗ ਵਿਚ ਭਗਤ ਸ਼ੇਖ ਫਰੀਦ ਜੀ ਕੀ ਬਾਣੀ ਦੇ ਸ਼ਬਦ ਅੱਗੇ ਮਹਾਰਾਜ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਤੋਂ ਲਿਖਵਾ ਰਹੇ ਹਨ।
ਤਪ ਤਪ ਲੋਹੇ ਲੋਹੇ ਹੱਥ ਮਰੋ ਰਹੋ,
ਇਹ ਜਿਹੜਾ ਸ਼ਬਦ ਹੈ ਪ੍ਰੇਮ ਦਾ ਉਸੇ ਅਵਸਥਾ ਦਾ ਜ਼ਿਕਰ ਹੈ ਜਿੱਥੇ ਪਿੱਛੇ ਆਪਾਂ ਸ਼ਬਦ ਪੜਿਆ ਹੈ ਕਿ ਬਿਰਹੋਂ ਵਿਚ ਜਿਹੜੀ ਜਿਹੜਾ ਜੀਵ ਜਗਿਆਸੂ ਜਿਹੜਾ ਅੰਦਰ ਉਹਦਾ ਤੜਫਦਾ ਪਿਆ ਉਹ ਹੈ। ਉਹ ਕਹਿੰਦੀ ਤਪ ਤਪ, ਤਪਣ ਦਾ ਮਤਲਬ ਸਰੀਰ ਤਪਦਾ ਪਿਆ ਸੱਚੇ ਪਾਤਸ਼ਾਹ ਤੈਨੂੰ ਮਿਲਣ ਵਾਸਤੇ, ਲੋਹੇ ਲੋਹੇ ਲੂ ਗਿਆ ਮੇਰਾ ਸਾਰਾ ਜੀਵਨ, ਸੜ ਗਿਆ ਤੇਰੇ ਦਰਸ਼ਨ ਕਰਨ ਤੋਂ ਬਿਨਾਂ। ਜਿਵੇਂ ਤੇਜ਼ ਲੂ ਚੱਲਦੀ ਹੈ ਨਾ, ਲੂ ਨੂੰ ਆਪਾਂ ਲੂ ਤਾਂ ਕਹਿੰਦੇ ਹਾਂ, ਲੂ ਦਿੰਦੀ ਏ ਹਰ ਇਕ ਚੀਜ਼ ਨੂੰ, ਜਿਹੜੀਆਂ ਚੀਜ਼ਾਂ ਨੇ ਸੜ ਜਾਂਦੀਆਂ ਸੁੱਕ ਜਾਂਦੀਆਂ ਨੇ। ਕਹਿੰਦੇ ਮੇਰਾ ਸਰੀਰ ਤੇਰੇ ਪ੍ਰੇਮ ਦੇ ਵਿਚ ਲੂ ਗਿਆ ਸੜ ਗਿਆ ਸੱਚੇ ਪਾਤਸ਼ਾਹ, ਤੇ ਮੈਂ ਹੁਣ ਆਪਣੀਆਂ ਗਲਤੀਆਂ ਕਰਕੇ ਹੱਥ ਮਰੋੜੋਂ, ਜਿਹੜੀਆਂ ਮੈਂ ਗਲਤੀਆਂ ਕੀਤੀਆਂ ਉਹਦੇ ਕਰਕੇ ਵਿਛੋੜਾ ਪਿਆ ਹੈ, ਮੈਂ ਹੱਥ ਮਰੋੜ ਰਹੀ ਭਾਵ ਪਛਤਾ ਰਹੀ ਹਾਂ।
ਬਾਵਲ ਹੋਈ ਸੋ ਸਹ ਲੋ ਰਹੋ,
ਬਾਵਲ ਹੋ ਕੇ ਬਾਵਲ ਮੈਨੇ ਕਮਲੀ ਹੋ ਕੇ ਸੋ ਸਹ ਪਰਮਾਤਮਾ ਪਤੀ ਨੂੰ ਲੱਭ ਰਹੀ ਹਾਂ।
ਸਹ ਮਨ ਮਹਿ ਕੀਆ ਰੋਸ,
ਪਰ ਹੇ ਸੱਚੇ ਪਾਤਸ਼ਾਹ ਤੂੰ ਮਨ ਦੇ ਵਿਚ ਰੋਸ ਕਰ ਲਿਆ, ਗੁੱਸਾ ਕਰ ਲਿਆ ਮੇਰੇ ਤੇ,
ਮੁਝ ਅਵਗਨ ਸਹ ਨਾਹੀ ਦੋਸ,
ਤੂੰ ਰੁੱਸ ਗਿਆ ਪਰ ਮੈਨੂੰ ਪਤਾ ਵੀ ਰੁੱਸਿਆ ਕਿਉਂ ਹੈ, ਉਹਦੇ ਵਿਚ ਤੇਰਾ ਕੋਈ ਦੋਸ਼ ਨਹੀਂ, ਦੋਸ਼ ਮੇਰਾ ਹੈ। ਉਹ ਕਾਹਦਾ ਦੋਸ਼ ਹੈ? ਮੁਝ ਅਵਗਨ, ਮੇਰੇ ਵਿਚ ਅਵਗੁਣ ਬੜੇ ਨੇ ਤਾਂ ਤੂੰ ਰੁੱਸਿਆ ਹੈ, ਹੋਰ ਤੇਰਾ ਕੋਈ ਦੋਸ਼ ਨਹੀਂ ਉਹਦੇ ਵਿਚ, ਸਹਿ ਨਾ ਹੀ ਦੋਸ਼, ਤੇਰਾ ਕੋਈ ਦੋਸ਼ ਨਹੀਂ ਹੈ।
ਸਾਹਿਬ ਕੀ ਮੈਂ ਸਾਰ ਨਾ ਜਾਣੀ,
ਇਹ ਸੱਚੇ ਪਾਤਸ਼ਾਹ ਸਾਹਿਬ ਵਾਹਿਗੁਰੂ ਤੇਰੀ ਮੈਂ ਸਾਰ ਨਹੀਂ ਜਾਣੀ, ਤੇਰੀ ਤੇ ਤੂੰ ਕਿੱਡਾ ਵੱਡਾ ਹੈ, ਬੇਅੰਤ ਦਾਤਾ ਦੇਣ ਵਾਲਾ ਹੈ, ਇਹਦੇ ਬਾਰੇ ਮੈਂ ਕਦੀ ਸੋਚਿਆ ਨਹੀਂ ਸੀ ਪਹਿਲਾਂ।
ਜੋਬਨ ਖੋਏ ਪਾਛੇ ਪਛਤਾਨੀ ਰਹਾਓ,
ਜਿਹੜਾ ਜੋਬਨ ਸੀ ਉਹ ਤੇ ਗਵਾ ਬੈਠੀਆਂ, ਹੁਣ ਸਮਾਂ ਲੰਘ ਗਿਆ, ਹੁਣ ਤੇ ਪਛਤਾਵਾ ਹੀ ਕੋਲ ਹੈ, ਉਦੋਂ ਇਧਰ ਕੋਈ ਖਿਆਲ ਨਹੀਂ ਕੀਤਾ।
ਕਾਲੀ ਕੋਇਲ ਤੂੰ ਕਿਤ ਗੁਣ ਕਾਲੀ,
ਇੰਨੇ ਚਿਰ ਨੂੰ ਕੋਇਲ ਕਿਤੇ ਬੋਲ ਪਈ, ਤੇ ਫਰੀਦ ਸਾਹਿਬ ਉਹਨੂੰ ਪੁੱਛਦੇ ਨੇ, ਕਹਿੰਦੇ ਹੇ ਕੋਇਲ ਤੇਰਾ ਰੰਗ ਵੀ ਕਾਲਾ ਹੈ, ਤੇ ਤੂੰ ਕਾਹਦੇ ਤੂੰ ਕਾਲੀ ਹੋ ਗਈ? ਮੈਂ ਤੇ ਆਪਣੇ ਪਰਮਾਤਮਾ ਖੁਦਾ ਵਾਹਿਗੁਰੂ ਦੇ ਕਰਕੇ ਕਾਲੀ ਹੋ ਗਈ ਉਹਨੂੰ ਯਾਦ ਕਰ ਕਰਕੇ, ਤੇ ਤੇਰਾ ਰੰਗ ਕਿਉਂ ਕਾਲਾ ਹੋ ਗਿਆ ਹੈ ਕੋਇਲ?
ਆਪਣੇ ਪ੍ਰੀਤਮ ਕੇ ਹੋ ਬਿਰਹਿ ਜਾਲੀ,
ਉਹ ਕੋਇਲ ਦੇ ਜਿਹੜਾ ਜਵਾਬ ਦਿੰਦੀ ਉਹ ਬਾਬਾ ਫਰੀਦ ਸਾਹਿਬ ਜੀ ਦੱਸਦੇ ਨੇ, ਕਹਿੰਦੇ ਮੈਂ ਆਪਣੇ ਪ੍ਰੀਤਮ ਦੇ ਬਿਰਹੋਂ ਵਿਚ ਅੱਗ ਦੇ ਵਿਚ ਸੜਦੀ ਪਈ ਆ, ਜਿਹੜਾ ਮੇਰਾ ਸਾਥੀ ਹੈ ਉਹਨੂੰ ਆਵਾਜ਼ਾਂ ਮਾਰ ਰਹੀ ਹਾਂ ਤੇਰੇ ਵਾਂਗ,
ਬੇਹੋਨ ਕਤਹੇ ਸੁਖ ਪਾਏ।
ਬਾਬਾ ਜੀ ਕਹਿੰਦੇ ਨੇ ਪਿਰ ਤੋਂ ਬਿਨਾਂ ਕਿਵੇਂ ਸੁਖ ਪ੍ਰਾਪਤ ਹੋ ਸਕਦਾ ਹੈ?
ਹੋਏ ਕਿਰਪਾਲ ਤਾ ਪ੍ਰਭੂ ਮਿਲਾਏ।
ਜੇ ਕਿਰਪਾਲ ਹੋ ਜਾਏ ਸੱਚਾ ਪਾਤਸ਼ਾਹ ਤੇ ਪ੍ਰਭੂ ਆਪ ਮਿਲ ਪਏ ਆ ਕੇ।
ਵਿਘਨ ਖੂਹੀ ਮੁੰਦ ਅਕੇਲੀ,
ਇਸ ਤਰ੍ਹਾਂ ਵਿਧਨ ਢੱਠੀ ਖੂਹੀ ਦੇ ਵਿਚ ਜਿਹੜੀ ਵਿਛੋੜੇ ਵਾਲੀ ਖੂਹੀ ਹੈ ਉਹਦੇ ਵਿਚ ਮੁੰਦ ਕੱਲੀ ਪਈ ਹੋਈ, ਇਸਤਰੀ ਜੀਵ ਇਸਤਰੀ ਸੁਰਤੀ ਜਿਹੜੀ ਹੈ,
ਨਾ ਕੋ ਸਾਥੀ ਨਾ ਕੋ ਬੇਲੀ,
ਉਥੇ ਕੋਈ ਸਾਥੀ ਬੇਲੀ ਨੀ ਬਣਦਾ ਕਿਉਂਕਿ ਸੈਂਟਰ ਪੁਆਇੰਟ ਤੇ ਜੀਵਨ ਆ ਗਿਆ। ਸੰਸਾਰ ਛੁੱਟਦਾ ਨਹੀਂ, ਅੱਗੇ ਗੱਲ ਬਣਦੀ ਨੀ, ਉਥੇ ਕੰਮ ਅੜ ਜਾਂਦਾ ਆ ਕੇ। ਇਥੇ ਕਹਿੰਦੇ ਨਾ ਕੋਈ ਸਾਥੀ ਤੇ ਨਾ ਕੋਈ ਬੇਲੀ ਹੈ,
ਕਿਰਪਾ ਪ੍ਰਭ ਸਾਧ ਸੰਗ ਮੇਲੀ,
ਉਥੇ ਫਿਰ ਕਿਰਪਾ ਕਰਕੇ ਸਾਧੂਆਂ ਦੀ ਸੰਗਤ ਬਖਸ਼ੀਏ, ਗੁਰਮੁਖਾਂ ਦੀ ਜਿਨ੍ਹਾਂ ਨੇ ਅੱਗੇ ਖਿੱਚ ਕੇ ਲੈ ਕੇ ਜਾਣਾ ਹੈ।
ਜਾਂ ਫਿਰ ਦੇਖਾ ਤਾਂ ਮੇਰਾ ਅਲਹੋ ਬੇਲੀ,
ਉਹਨਾਂ ਨੇ ਬਾਂਹ ਫੜ ਕੇ ਕਿਹਾ ਵੀ ਉਹ ਵੇਖ ਤੇਰਾ ਅਲਹੋ ਬੇਲੀ ਪਰਮਾਤਮਾ ਹੀ, ਉਹਦੇ ਦਰਸ਼ਨ ਕਰ ਲੈ।
ਵਾਟ ਹਮਾਰੀ ਖਰੀ ਉਡੀਣੀ,
ਉਥੋਂ ਵਾਟ ਬੜੀ ਉਡੀਣੀ ਹੈ, ਬਹੁਤ ਬਰੀਕ ਰਸਤਾ ਜਿੱਥੇ ਅੱਗੇ ਜਿਹੜਾ ਸੂਖਸ਼ਮ ਰਸਤਾ ਹੈ।
ਤਿੱਖੀ ਬਹੁਤ ਪੀਣੀ,
ਕਹਿੰਦੇ ਖੰਡੇ ਤੋਂ ਤਿੱਖੀ ਹੈ ਤੇ ਬੜੀ ਬਰੀਕ ਹੈ।
ਉਪਰ ਹੈ ਮਾਰਗ ਮੇਰਾ,
ਉਹਦੇ ਉੱਤੇ ਮੇਰਾ ਮਾਰਗ ਹੈ ਮੇਰੇ ਵਾਹਿਗੁਰੂ ਦੇ ਦੇਸ਼ ਨੂੰ ਜਾਣ ਦਾ।
ਸ਼ੇਖ ਫਰੀਦਾ ਪੰਥ ਸੰਭਾਲ ਸਵੇਰਾ,
ਇਸ ਕਰਕੇ ਸ਼ੇਖ ਫਰੀਦਾ ਤੂੰ ਪੰਥ ਸੰਭਾਲ, ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਨਾਮ ਜਪਿਆ ਕਰ।
ਸੂਹੀ ਲਲਿਤ ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ।
ਸੂਈ ਤੇ ਲਲਿਤ ਨੂੰ ਮਿਲਾ ਕੇ ਇਹ ਬਾਣੀ ਉਚਾਰ ਰਹੇ ਨੇ ਬਾਬਾ ਫਰੀਦ ਸਾਹਿਬ ਜੀ। ਕਹਿੰਦੇ ਨੇ ਇੱਥੇ ਜੀਵਨ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਹੈ ਦੱਸ ਰਹੇ ਨੇ, ਕਿਵੇਂ ਬੰਦਾ ਆਪਣੀ ਬਚਪਨ ਨੂੰ ਤੇ ਜਵਾਨੀ ਨੂੰ ਗਵਾ ਦਿੰਦਾ। ਜਦੋਂ ਸਮਾਂ ਸੀ ਉਦੋਂ ਕੰਮ ਕਰਨਾ ਸੀ, ਉਦੋਂ ਇਧਰ ਲੱਗਾ ਨਹੀਂ ਤੇ ਉਦੋਂ ਐਨਰਜੀ ਸਾਰੀ ਨਸ਼ਟ ਕਰ ਦਿੱਤੀ ਹੈ। ਉਹਨੂੰ ਕਹਿੰਦੇ ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ। ਸ਼ੁਰੂ ਵਿਚ ਹੀ ਕਾਬੂ ਆ ਜਾ ਤੇ ਆ ਜਾ ਮਨ ਜਿਹੜਾ ਹੈ ਇਹ ਬਚਪਨ ਤੋਂ ਲੈ ਗਈ, ਫਿਰ ਇਕ ਵਾਰੀ ਇਹਨੂੰ ਆਦਤਾਂ ਪੈ ਜਾਣ ਤੇ ਫਿਰ ਪਰਤ ਕੇ ਉਧਰ ਹੀ ਭੱਜਦਾ। ਕਹਿੰਦੇ ਬੇੜਾ ਬੰਧਨ ਦਾ ਜਿਹੜਾ ਵੇਲਾ ਸੀ ਵਕਤ ਸੀ, ਉਦੋਂ ਤੂੰ ਬੰਨਿਆ ਨਹੀਂ ਭਾਵ ਉਦੋਂ ਸਿਮਰਨ ਨਹੀਂ ਕੀਤਾ।
ਭਾਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ,
ਭਾਰ ਸਰਵਰ ਜਦੋਂ ਸਰੋਵਰ ਕੰਢਿਆਂ ਤੱਕ ਭਰ ਕੇ ਉਛਾਲੇ ਮਾਰਦਾ ਨਾ, ਭਾਵ ਕਾਮ ਕ੍ਰੋਧ ਮਾਰਦਾ ਛਾਲਾਂ ਫਿਰ ਅੰਦਰ, ਤਬ ਤਰਨ ਦੁਹੇਲਾ, ਉਦੋਂ ਤਰਨਾ ਔਖਾ ਹੋ ਜਾਂਦਾ। ਫਿਰ ਜੀਵਨ ਦੇ ਵਿਚ ਵਿਕਾਰ ਫਿਰ ਭਾਰੂ ਹੋ ਜਾਂਦੇ ਨੇ, ਬੰਦਾ ਕਮਜ਼ੋਰ ਪੈ ਜਾਂਦਾ ਕਿਉਂਕਿ ਪਹਿਲਾਂ ਖਿਆਲ ਨਹੀਂ ਕੀਤਾ ਤੇ ਫਿਰ ਇਨ੍ਹਾਂ ਨਾਲ ਦੋਸਤੀ ਪਾ ਲਈ, ਤੇ ਫਿਰ ਜਦੋਂ ਦੋਸਤੀ ਪਾ ਗਈ ਤੇ ਅੱਗ ਲੈਣ ਆਈ ਤੇ ਘਰ ਵਾਲੀ ਬਣ ਬੈਠੀ ਵਾਲੀ ਗੱਲ ਬਣ ਗਈ, ਫਿਰ ਕਬਜ਼ਾ ਕਰ ਲਿਆ ਇਨ੍ਹਾਂ ਨੇ ਜੀਵਨ ਦੇ ਉੱਤੇ।
ਹੱਥ ਨਾ ਲਾਏ ਕਸੁੰਬੜੇ ਜਲ ਜਾਸੀ ਢੋਲਾ,
ਇੱਥੇ ਕਹਿੰਦੇ ਕਸੁੰਬੇ ਦੇ ਫੁੱਲ ਨੂੰ ਹੱਥ ਨਾ ਲਾਈ, ਤੇਰਾ ਹੱਥ ਸੜ ਜਾਏਗਾ ਹੇ ਭਾਈ। ਇਹ ਕਸੁੰਬੇ ਦਾ ਫੁੱਲ ਨੂੰ ਹੱਥ ਲਾਇਆ ਕਿਵੇਂ ਹੱਥ ਸੜ ਜਾਂਦਾ? ਕਸੁੰਬੇ ਦੇ ਫੁੱਲ ਨੂੰ ਮਾਇਆ ਨਾਲ ਤੁਲਨਾ ਦਿੱਤੀ ਬਾਣੀ ਦੇ ਵਿਚ, ਤੇ ਮਾਇਆ ਦਾ ਸੁਭਾਅ ਗਰਮ ਹੈ, ਇਸ ਕਰਕੇ ਮਹਾਰਾਜ ਕਹਿੰਦੇ ਇਹਨੂੰ ਹੱਥ ਨਾ ਲਾਈ ਮਾਇਆ ਨੂੰ। ਹੱਥ ਲਾਣ ਦਾ ਮਤਲਬ ਇੱਥੇ ਸੁਰਤੀ ਨਾ ਜੋੜ, ਇਹਦੇ ਨਾਲ ਧਿਆਨ ਨਾ ਜੋੜ, ਇਹਨੇ ਜੀਵਨ ਤੇਰਾ ਸਾੜ ਕੇ ਰੱਖ ਦੇਣਾ ਔਰ ਸੜ ਜਾਂਦਾ ਜੀਵਨ। ਬਿਲਕੁਲ ਠੀਕ ਮਹਾਰਾਜ ਨੇ ਤੋਲ ਕੇ ਗੱਲ ਕਹੀ ਬਾਬਾ ਫਰੀਦ ਸਾਹਿਬ ਨੇ। ਜ਼ਿਆਦਾ ਧਿਆਨ ਰਹਿਣ ਲੱਗ ਪਏ ਤੇ ਸਰੀਰ ਵਿਚੋਂ ਸੇਕ ਨਿਕਲਣ ਲੱਗ ਪੈਂਦਾ। ਮਹਾਰਾਜ ਕਹਿੰਦੇ ਕਸੁੰਬੇ ਫੁੱਲ ਨੂੰ ਹੱਥ ਨਾ ਲਾ, ਹੱਥ ਸੜ ਜਾਏਗਾ, ਜੀਵਨ ਬਰਬਾਦ ਹੋ ਜਾਏਗਾ।
ਇੱਕਾ ਪੀਣਾ ਪਤਲੇ ਸਹ ਕੇਰੇ ਬੋਲਾ,
ਇੱਕ ਤੇ ਆਪਣੇ ਪਾਸੇ ਪਤਲਾ ਪੈ ਗਿਆ ਜੀਵਨ, ਮਨ ਪਤਲਾ ਪੈ ਗਿਆ, ਵਿਕਾਰਾਂ ਦਾ ਟਾਕਰਾ ਨਹੀਂ ਕਰ ਸਕਦਾ। ਉਤੋਂ ਡਰ ਹੈ ਵੀ ਪਰਮਾਤਮਾ ਕੀ ਆਖੇਗਾ ਜਦੋਂ ਮਿਲੇਗਾ, ਉਹਦੇ ਬੋਲਾਂ ਤੋਂ ਡਰ ਲੱਗਦਾ ਹੈ।
ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ,
ਨਾ ਉਹ ਪਰਤ ਕੇ ਜਵਾਨੀ ਆਉਣੀ ਜਿਹੜੀ ਥਣਾ ਵਿਚ ਦੁੱਧ ਆ ਜਾ ਤੇ ਪਰਤ ਕੇ ਮਿਲਾਪ ਹੋਣਾ ਔਖਾ ਹੋ ਗਈ ਗੱਲ।
ਫਰੀਦ ਸਹੇਲੀ ਹੋ ਸਹ ਅੱਲਾ ਏ ਸੀ,
ਕਹਿਣ ਲੱਗੇ ਬਾਬਾ ਫਰੀਦ ਸਾਹਿਬ ਕਹਿੰਦੇ ਸੁਣੋ ਸਹੇਲੀਓ ਜਗਿਆਸੂ ਸੁਣੋ, ਸੌ ਅਲਾਏ ਸੀ ਉਹਨੇ ਅਲਾਉਣਾ ਹੈ, ਉਹਨੇ ਬੁਲਾ ਲੈਣਾ ਹੈ।
ਹੰਸ ਚਲਸੀ ਡੁੰਮਣਾ ਅਹੇ ਤਨ ਢੇਰੀ ਖੀਸੀ,
ਇਹ ਹੰਸ ਜਿਹੜਾ ਇਹਨੇ ਡੁੰਮਣਾ ਬਣ ਕੇ ਤੁਰਨਾ, ਦੂ ਮਣਾ ਵਾਲਾ, ਭਾਵ ਦੁਨੀਆਂ ਛੱਡਣ ਤੇ ਜੀ ਨਹੀਂ ਕਰਦਾ ਤੇ ਅੱਗੇ ਜਾਣਾ ਪੈਣਾ ਤੇ ਸਰੀਰ ਜਿਹੜਾ ਮਿੱਟੀ ਦੀ ਢੇਰੀ ਬਣ ਜਾਣਾ।